And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਅੱਜ ਦੇ ਇਸ ਸੈਗਮੈਂਟ ਦੇ ਵਿੱਚ ਖਬਰਾਂ ਦਾ ਸਿਲਸਿਲਾ ਜੇ ਸ਼ੁਰੂ ਕਰੀਏ ਤੇ ਜੇ ਲੋਕਲ ਪੱਧਰ ਤੋਂ ਹੀ ਗੱਲ ਦੀ ਸ਼ੁਰੂਆਤ ਕਰੀਏ, ਕੱਲ੍ਹ ਇਹ ਖਬਰ ਜਦੋਂ ਦਿਨੇ ਪਤਾ ਲੱਗੀ ਕਿ ਪਾਇਲ ਬਿਜ਼ਨਸ ਸੈਂਟਰ ਵਿੱਚ ਸਥਿਤ ਰੋਇਲ ਕਿੰਗ ਪੈਲਸ, ਇਸ ਗੱਲ ਦਾ ਖਦਸ਼ਾ ਹੈ ਕਿ ਉਹਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ। ਹਾਲਾਂਕਿ ਇਹ ਜਿਹੜੀ ਘਟਨਾ ਹੈ ਕਿਸੇ ਸਮੇਂ ਸੋਮਵਾਰ ਅਤੇ ਮੰਗਲ ਐਤਵਾਰ ਅਤੇ ਸੋਮਵਾਰ ਦੀ ਰਾਤ ਵਿਚਕਾਰ ਵਾਪਰੀ, ਸੋ ਕਹਿ ਲਓ ਕਿ ਮੰਡੇ ਅਰਾਊਂਡ 1 AM। ਹਾਲਾਂਕਿ ਅਜੇ ਐਗਜੈਕਟ ਇਸ ਟਾਈਮ ਦੀ ਪੁਸ਼ਟੀ ਨਹੀਂ ਹੋ ਸਕੀ ਆ ਕਿ ਪ੍ਰਿਸਾਈਜ਼ਲੀ ਕਿਹੜੇ ਸਮੇਂ 'ਤੇ ਇਹ ਗੋਲੀਆਂ ਉੱਥੇ ਚਲਾਈਆਂ ਗਈਆਂ ਹੋ ਸਕਦੀਆਂ ਨੇ। ਇਹ ਦੱਸਿਆ ਜਾ ਰਿਹਾ ਕਿ ਜਿਹੜਾ ਡੈਮੇਜ ਹੋਇਆ ਇਹ ਕੱਲ੍ਹ ਸਵੇਰੇ ਨੋਟ ਕੀਤਾ ਗਿਆ, ਕੱਲ੍ਹ ਲਗਭਗ 11 ਵਜੇ ਕੱਲ੍ਹ ਸਵੇਰੇ। ਸੋ ਇਹ ਕਹਿ ਲਓ ਕਿ ਗੋਲੀ ਚੱਲਣ ਤੋਂ ਤਕਰੀਬਨ ਜੋ ਕਥਿਤ ਸਮਾਂ ਹੈ ਗੋਲੀ ਚੱਲਣ ਦਾ, ਉਹ ਤੋਂ ਲਗਭਗ 10 ਘੰਟੇ ਬਾਅਦ ਇਹ ਪੁਲਿਸ ਨੂੰ ਇਹਦੇ ਬਾਰੇ ਇਨਫੋਰਮ ਕੀਤਾ ਗਿਆ। ਸੋ ਕੱਲ੍ਹ ਅਰਾਊਂਡ 11 o'clock ਸੱਟ ਕਿਸੇ ਦੇ ਨਹੀਂ ਲੱਗੀ, ਥੈਂਕਫੁਲੀ ਕੋਈ ਇਹਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਜਦੋਂ ਪੁਲਿਸ ਉੱਥੇ ਮੌਕੇ 'ਤੇ ਪਹੁੰਚੀ ਤਾਂ ਉਦੋਂ ਉਹਨਾਂ ਨੇ ਦੇਖਿਆ ਕਿ ਜਿਹੜਾ ਡੈਮੇਜ ਬਿਲਡਿੰਗ ਨੂੰ ਹੋਇਆ ਹੋਇਆ ਰੋਇਲ ਕਿੰਗ ਪੈਲਸ ਨੂੰ, ਉਹਦੇ ਬਾਹਰੀ ਇਲਾਕੇ 'ਤੇ, ਬਾਹਰੀ ਏਰੀਆ 'ਤੇ, ਉਹ ਕੰਸਿਸਟੈਂਟ ਹੈ ਗੋਲੀਆਂ ਲੱਗਣ ਦੇ ਡੈਮੇਜ ਦੇ ਨਾਲ, ਵੀ ਜਿਵੇਂ ਗੋਲੀਆਂ ਹੀ ਉੱਥੇ ਮਾਰੀਆਂ ਗਈਆਂ ਹੋਣ, ਚਲਾਈਆਂ ਗਈਆਂ ਹੋਣ। ਅਜੇ ਇਹ ਨਹੀਂ ਪਤਾ ਕਿ ਪਰਪਸ ਕੀ ਸੀ, ਮੋਟੀਵੇਸ਼ਨ ਕੀ ਸੀ ਜਾਂ ਮੋਟਿਵ ਕੀ ਸੀ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ। ਅਜੇ ਇਹ ਵੀ ਕਲੀਅਰ ਨਹੀਂ ਹੈ ਕਿ ਕੀ ਇਸੇ ਹੀ ਬਿਜ਼ਨਸ ਨੂੰ ਟਾਰਗੇਟ ਕਰਨਾ ਮਕਸਦ ਸੀ ਜਾਂ ਕਿਸੇ ਹੋਰ ਬਿਜ਼ਨਸ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਅਤੇ ਇੱਥੇ ਗਲਤੀ ਨਾਲ ਗੋਲੀਆਂ ਲੱਗੀਆਂ। ਸੋ ਮੋਟਿਵ ਨਹੀਂ ਪਤਾ, ਪਰਪਸ ਨਹੀਂ ਪਤਾ, ਗੋਲੀਆਂ ਚਲਾਉਣ ਵਾਲਾ ਕੌਣ ਸੀ ਉੱਥੇ ਅਜੇ ਪਤਾ ਹੀ ਕੋਈ ਨਹੀਂ। ਨਾ ਹੀ ਅਜੇ ਇਹ ਪਤਾ ਹੈ ਕਿ ਇਹ ਮਾਮਲਾ ਐਕਸਟੋਰਸ਼ਨ ਨਾਲ ਰਿਲੇਟਡ ਆ, ਕਿਉਂਕਿ ਇਸ ਮਨ ਦੇ ਵਿੱਚ ਸਵਾਲ ਸਿੱਧੇ ਤੌਰ 'ਤੇ ਇਹੀ ਆਉਂਦਾ। ਪਰ ਹਾਲ ਦੀ ਘੜੀ ਹੈ ਨਾ ਕਿਸੇ ਵੀ ਚੀਜ਼ਾਂ ਕਿਸੇ ਵੀ ਪਹਿਲੂ ਬਾਰੇ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਦੀ ਇਨਵੈਸਟੀਗੇਸ਼ਨ ਜਾਰੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਆ, ਪਰ ਇਹ ਗੱਲ ਦੱਸੀ ਗਈ ਕਿ ਕੱਲ੍ਹ ਅਤੇ ਮਤਲਬ ਇਹ ਕਹਿ ਲਓ ਵੀ ਐਤਵਾਰ ਅਤੇ ਸੋਮਵਾਰ ਦੀ ਰਾਤ ਨੂੰ ਰੋਇਲ ਕਿੰਗ ਪੈਲਸ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ, ਉੱਥੇ ਬਾਹਰ ਰੋਇਲ ਕਿੰਗ ਪੈਲਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਇੱਕ ਹੋਰ ਜਿਹੜੀ ਖਬਰ ਜਿਸ ਦੇ ਬਾਰੇ ਕੱਲ੍ਹ ਦੱਸਿਆ ਗਿਆ, ਇੱਕ 15 ਸਾਲਾਂ ਦਾ ਬੱਚਾ ਜਿਹੜਾ ਕਿ ਸਰੀ ਦਾ ਵਸਨੀਕ ਸੀ, ਟੀਨੇਜਰ, ਰੋਬਸਨ ਸਕੁਏਅਰ ਦੇ ਵਿੱਚ ਹੋਈ ਛੁਰੇਬਾਜ਼ੀ ਦੀ ਘਟਨਾ ਵਿੱਚ ਆਪਣੀ ਜਾਨ ਗਵਾ ਬੈਠਾ। ਇਹ ਘਟਨਾ ਸ਼ਨੀਵਾਰ ਰਾਤ ਵਾਪਰੀ ਸੀ, ਜਸਟ ਬਿਫੋਰ ਮਿਡ ਨਾਈਟ, ਵੈਨਕੂਵਰ ਦੇ ਵਿੱਚ ਸਮਾਈਥ ਸਟਰੀਟ ਅਤੇ ਹੌਰਨਬੀ ਸਟਰੀਟ 'ਤੇ, ਜਿੱਥੇ ਵੈਨਕੂਵਰ ਲਾਅ ਕੋਰਟਸ ਨੇ, ਜਿੱਥੇ ਅਦਾਲਤ ਆ, ਉਸ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਸ਼ਨੀਵਾਰ ਜਸਟ ਬਿਫੋਰ ਮਿਡ ਨਾਈਟ। ਅਤੇ ਛੁਰੇਬਾਜ਼ੀ ਦੀ ਇਸ ਘਟਨਾ ਦੇ ਵਿੱਚ ਉਸ ਤੋਂ ਬਾਅਦ ਨਾ ਸ਼ਨੀਵਾਰ ਨੂੰ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਰੋਬਸਨ ਸਕੁਏਅਰ ਦੇ ਵਿੱਚ ਪੁਲਿਸ ਬਹੁਤ ਭਾਰੀ ਗਿਣਤੀ ਦੇ ਵਿੱਚ ਮੌਜੂਦ ਹੈ। ਅਤੇ ਕੱਲ੍ਹ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 15 ਸਾਲਾਂ ਦਾ ਲੜਕਾ ਜਿਹੜਾ ਸਰੀ ਦਾ ਵਸਨੀਕ ਸੀ, ਇਸ ਘਟਨਾ ਦੇ ਵਿੱਚ ਉਸਦੀ ਮੌਤ ਹੋ ਗਈ ਆ। ਪੁਲਿਸ ਦਾ ਇਹ ਮੰਨਣਾ ਕਿ ਇਸ ਵਿਕਟਿਮ ਅਤੇ ਇਸ ਦੇ ਅਟੈਕਰ ਦੇ ਵਿਚਕਾਰ ਹੋ ਸਕਦਾ ਕਿ ਹਮਲੇ ਤੋਂ ਪਹਿਲਾਂ ਕੋਈ ਝੜਪ ਹੋਈ ਹੋਵੇ, ਪਰ ਅਜੇ ਉਸ ਦੇ ਬਾਰੇ ਵੀ ਕੋਈ ਬਹੁਤੀ ਜਿਹੜੀ ਡੀਟੇਲ ਆ, ਕੋਈ ਇਨਫੋਰਮੇਸ਼ਨ ਆ, ਉਹ ਸਾਂਝੀ ਨਹੀਂ ਕੀਤੀ ਗਈ। ਐਂਡ ਆਫਕੋਰਸ ਜਿਹੜੀ ਵਿਕਟਿਮ ਦੀ ਆਈਡੈਂਟੀ ਆ, ਉਹ ਵੀ ਪੁਲਿਸ ਵੱਲੋਂ ਅਜੇ ਰਿਵੀਲ ਨਹੀਂ ਕੀਤੀ ਗਈ ਹੈ। ਸੋ ਜਿਹੜੀਆਂ ਇਹ ਕੁਝ ਘਟਨਾਵਾਂ ਨੇ, ਕੰਸਰਨਿੰਗ ਘਟਨਾਵਾਂ ਨੇ, ਉਹਦੇ ਬਾਰੇ ਜਿਹੜੀ ਕੱਲ੍ਹ ਇਹ ਜਾਣਕਾਰੀ ਮਿਲੀ, ਜਿੰਨੀ ਕੁ ਜਾਣਕਾਰੀ ਅਜੇ ਅਧਿਕਾਰਤ ਤੌਰ 'ਤੇ ਮਿਲੀ ਆ, ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖੋ, ਉਹਨੂੰ ਲੈ ਕੇ ਜਿਹੜੇ ਕੰਸਰਨਸ ਨੇ, ਉਹ ਇਹੋ ਜਿਹੀਆਂ ਘਟਨਾਵਾਂ ਕਰਕੇ ਹੋਰ ਜ਼ਿਆਦਾ ਚਿੰਤਾਜਨਕ ਸਥਿਤੀ ਬਣਦੀ ਰਹਿੰਦੀ ਆ। ਸਰੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਗੋਲੀਆਂ ਚੱਲਣ ਦੀਆਂ ਹੋਰ ਘਟਨਾਵਾਂ ਵੀ ਕਈ ਵਾਪਰੀਆਂ ਨੇ। ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਆ, ਕੁਝ ਇਲਾਕਿਆਂ ਦੇ ਵਿੱਚ ਬੜੀ ਭਾਰੀ ਪੁਲਿਸ ਪ੍ਰੈਜੈਂਸ ਵੇਖੀ ਗਈ ਆ। ਸੋ ਇਹ ਜਿਹੜੀ ਸਥਿਤੀ ਇਸ ਵੇਲੇ ਬਣੀ ਹੋਈ ਹੈ ਲਾਅ ਐਂਡ ਆਰਡਰ ਦੀ, ਉਹਨੂੰ ਲੈ ਕੇ ਮਨ ਦੇ ਵਿੱਚ ਕੰਸਰਨ ਬਹੁਤ ਹੈ। ਜਿੱਥੇ ਦੇਖੋ ਪੁਲਿਸ ਵੱਲੋਂ ਕੋਈ ਕਾਰਵਾਈ ਪਾ ਕੇ ਕਿਸੇ ਵਿਅਕਤੀ ਨੂੰ ਅਰੈਸਟ ਕਰ ਲਿਆ ਜਾਂਦਾ, ਕਿਸੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਰਾਊਂਡ ਅਪ ਕਰ ਲਿਆ ਜਾਂਦਾ, ਐਟਲੀਸਟ ਉਹਦੇ 'ਚ ਇਹ ਹੈ ਵੀ ਕੋਈ ਨਾ ਕੋਈ ਕਾਰਵਾਈ ਤਾਂ ਪਈ ਆ। ਪਰ ਜਿਹੜੀਆਂ ਇਹ ਅਜੇ ਤੱਕ ਅਨਰਿਜ਼ੋਲਵਡ ਸਿਚੁਏਸ਼ਨਸ ਨੇ, ਆ ਬਿਜ਼ਨਸ ਐਸਟੈਬਲਿਸ਼ਮੈਂਟਸ ਦੇ ਉੱਪਰ ਗੋਲੀਆਂ ਚੱਲਣ ਵਾਲੀਆਂ ਜਿਹੜੀਆਂ ਘਟਨਾਵਾਂ ਨੇ, ਇਹਨਾਂ ਮਾਮਲਿਆਂ ਦੇ ਵਿੱਚ ਅਜੇ ਤੱਕ ਕੋਈ ਪੁਖਤਾ ਜਿਹੜੀ ਗੱਲਬਾਤ ਆ ਉਹ ਮੂਹਰੇ ਨਹੀਂ ਆਈ। ਪਿਛਲੇ ਦਿਨੀ ਇੱਕ ਗੱਲ ਜਿਹੜੀ ਸਾਂਝੀ ਕੀਤੀ ਗਈ ਸੀ ਕਿ 2 ਵਿਅਕਤੀਆਂ ਨੂੰ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ। ਅਜੇ ਤੱਕ ਪ੍ਰਤੀਤ ਇਹ ਹੁੰਦਾ ਜਾਂ ਤਾਂ ਚਾਰਜਿਸ ਅਪਰੂਵ ਨਹੀਂ ਹੋਏ ਹੋਣੇ ਕਿਉਂਕਿ ਅਜੇ ਤੱਕ ਉਹ ਕਿਹੜੇ ਦੋ ਵਿਅਕਤੀ ਸੀ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਸੀ ਉਹਦੇ ਬਾਰੇ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਅਤੇ ਇਹ ਜਾਣਕਾਰੀ ਉਦੋਂ ਤੱਕ ਸਾਂਝੀ ਨਹੀਂ ਕੀਤੀ ਜਾਂਦੀ ਜਦੋਂ ਤੱਕ ਵਿਅਕਤੀਆਂ ਦੇ ਚਾਰਜਿਸ ਅਪਰੂਵ ਨਹੀਂ ਹੋ ਜਾਂਦੇ ਅਤੇ ਚਾਰਜਿਸ ਅਪਰੂਵ ਹੋਣ ਦੇ ਵਿੱਚ ਇੰਨਾ ਸਮਾਂ ਲੱਗਣ ਪਿੱਛੇ ਕੀ ਕਾਰਨ ਹੈ ਕਿ ਉਸ ਐਵੀਡੈਂਸ ਦੀ ਪੁਣ ਛਾਣ ਇੰਨੀ ਜ਼ਿਆਦਾ ਕਰਨੀ ਪੈ ਰਹੀ ਹੈ, ਐਵੀਡੈਂਸ ਇੰਨਾ ਸਿੱਧਾ ਪੱਧਰਾ ਨਹੀਂ ਕਿ ਚਾਰਜਿਸ ਛੇਤੀ ਅਪਰੂਵ ਹੋ ਸਕਣ, ਸੋ ਦੈਟ ਰਿਮੇਨਸ ਅਨਨੋਨ। ਪਰ ਜਿਹੜੇ ਦੋ ਵਿਅਕਤੀਆਂ ਨੂੰ ਪਿਛਲੇ ਦਿਨੀ ਸਰੀ ਦੇ ਵਿੱਚੋਂ ਅਰੈਸਟ ਕੀਤੇ ਜਾਣ ਦੀ ਖਬਰ ਆਈ ਸੀ ਅਤੇ ਕਿਹਾ ਗਿਆ ਸੀ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਵਿਅਕਤੀ ਫੜੇ ਗਏ ਨੇ, ਉਹਨਾਂ ਦੀ ਪਛਾਣ ਅਜੇ ਤੱਕ ਜਾਰੀ ਨਹੀਂ ਹੋਈ ਹੈ। ਓਨਟੈਰੀਓ ਦੇ ਵਿੱਚ ਇਸ ਵੇਲੇ ਪ੍ਰੀਮੀਅਰਸ ਦੀ ਆਪਸ ਦੇ ਵਿੱਚ ਮੁਲਾਕਾਤ ਚੱਲ ਰਹੀ ਹੈ, ਇਹ ਤਿੰਨ ਦਿਨਾਂ ਦਾ ਸਮਿਟ ਜਿਹੜਾ ਮਸਕੋਕਾ ਦੇ ਵਿੱਚ ਹੋ ਰਿਹਾ ਓਨਟੈਰੀਓ ਦੇ ਵਿੱਚ। ਪਰ ਇਹ ਜਿਹੜੀ ਮੀਟਿੰਗ ਸੀ, ਜਿਹੜਾ ਇਹਦਾ ਇੰਟੈਂਟ ਆ, ਉਹ ਤਾਂ ਸੀਗਾ ਕਿ ਸਿਰਫ ਅਤੇ ਸਿਰਫ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਨੇ ਹੀ ਆਪਸ 'ਚ ਮੁਲਾਕਾਤ ਕਰਨੀ ਸੀ। ਮੈਂ ਜਿਵੇਂ ਪ੍ਰੋਗਰਾਮ ਦੀ ਓਪਨਿੰਗ ਦੇ ਵਿੱਚ ਵੀ ਗੱਲ ਕਰ ਰਿਹਾ ਸੀ ਕਿ ਆਮ ਤੌਰ 'ਤੇ ਜਿਹੜੀਆਂ ਇਹੋ ਜਿਹੀਆਂ ਮੀਟਿੰਗਸ ਹੁੰਦੀਆਂ ਨੇ ਉਹਦੇ ਵਿੱਚ ਪ੍ਰਧਾਨ ਮੰਤਰੀ ਸਿੱਧੇ ਖੁਦ ਨਹੀਂ ਜਾਇਆ ਕਰਦੇ, ਅਨਲੈਸ ਕਿ ਕੋਈ ਮੀਟਿੰਗ ਹੀ ਇਹੋ ਜਿਹੀ ਹੈ ਜਿਹਦੇ ਵਿੱਚ ਸਾਰੇ ਪ੍ਰੀਮੀਅਰਸ ਨੇ ਪ੍ਰਧਾਨ ਮੰਤਰੀ ਨਾਲ ਹੀ ਮੁਲਾਕਾਤ ਕਰਨੀ ਹੈ, ਜਿਹਨੂੰ ਫਰਸਟ ਮਿਨਿਸਟਰਸ ਮੀਟਿੰਗ ਕਹਿ ਦਿੱਤਾ ਜਾਂਦਾ। ਜਦੋਂ ਪ੍ਰੀਮੀਅਰਸ ਆਪਸ ਦੇ ਵਿੱਚ ਮਿਲਦੇ ਨੇ ਉਹ ਕਾਊਂਸਲ ਆਫ ਦ ਫੈਡਰੇਸ਼ਨ ਦੀ ਮੀਟਿੰਗ ਹੁੰਦੀ ਆ ਕਿ ਸਾਰੇ ਪ੍ਰੀਮੀਅਰਸ ਮਿਲਦੇ ਪਏ ਨੇ। ਜਦੋਂ ਉਸ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਆਉਣਾ ਹੋਵੇ ਫਿਰ ਉਹ ਫਰਸਟ ਮਿਨਿਸਟਰਸ ਮੀਟਿੰਗ ਹੁੰਦੀ ਆ। ਜਿਹੜੀ ਇਹ ਮੀਟਿੰਗ ਸੀ ਇਹਦਾ ਪਰਪਸ ਤਾਂ ਹੈਗਾ ਸੀ ਕਾਊਂਸਲ ਆਫ ਦ ਫੈਡਰੇਸ਼ਨ ਦੀ ਮੀਟਿੰਗ, ਭਾਵ ਸਾਰੇ ਪ੍ਰੀਮੀਅਰਸ ਆਪਸ ਇਕੱਠੇ ਹੋ ਰਹੇ ਨੇ। ਪਰ ਇਹ ਤਿੰਨ ਦਿਨਾਂ ਸਮਿਟ ਦੇ ਦੂਜੇ ਦਿਨ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਰੀਜ਼ਨ ਪ੍ਰਧਾਨ ਮੰਤਰੀ ਦੇ ਆਉਣ ਦਾ ਹੈ ਕਿ ਜੋ ਇਸ ਵੇਲੇ ਟ੍ਰੇਡ ਵਾਰ ਅਮਰੀਕਾ ਨੇ ਵਿੱਢੀ ਹੋਈ ਹੈ ਟਰੰਪ ਨੇ, ਉਹਦੇ ਬਾਰੇ ਅਪਡੇਟ ਕਰਨਾ ਪ੍ਰੀਮੀਅਰਸ ਨੂੰ ਕਿ ਨੈਗੋਸੀਏਸ਼ਨਸ ਕਿਹੜੇ ਪਾਸੇ ਨੂੰ ਚੱਲ ਰਹੀਆਂ ਨੇ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਦਿਲਚਸਪ ਗੱਲ ਆ ਕਿ ਜਦੋਂ ਦੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਨੇ ਉਹਨਾਂ ਦੀ ਪ੍ਰੀਮੀਅਰਸ ਦੇ ਨਾਲ ਅਜਿਹੀ ਇਹ ਚੌਥੀ ਮੀਟਿੰਗ ਆ। ਤੁਹਾਨੂੰ ਯਾਦ ਹੋਏਗਾ ਜਸਟਿਨ ਟਰੂਡੋ ਦੇ ਪ੍ਰਾਈਮ ਮਿਨਿਸਟਰਸ਼ਿਪ ਵੇਲੇ ਉਸ ਸਮੇਂ ਦੇ ਵਿੱਚ ਵੀ ਸਪੈਸ਼ਲੀ ਕੋਵਿਡ ਦੇ ਦੌਰਾਨ ਪ੍ਰਧਾਨ ਮੰਤਰੀ ਦੀ ਜਿਹੜੀ ਇਸ ਤਰ੍ਹਾਂ ਫੇਸ ਟੂ ਫੇਸ ਮੀਟਿੰਗ ਸੀਗੀਆਂ ਪ੍ਰੀਮੀਅਰਸ ਦੇ ਨਾਲ ਉਹ ਬਹੁਤ ਘੱਟ ਗਈਆਂ ਸੀ। ਈਵਨ ਟ੍ਰੈਡੀਸ਼ਨਲੀ ਵੀ ਜੇ ਦੇਖਿਆ ਜਾਵੇ ਪ੍ਰਾਈਮ ਮਿਨਿਸਟਰਸ ਅਵੋਇਡ ਕਰਦੇ ਨੇ ਕਿ ਇਹੋ ਜਿਹੀਆਂ ਮੀਟਿੰਗਸ ਦੇ ਵਿੱਚ ਜਿੰਨਾ ਘੱਟ ਤੋਂ ਘੱਟ ਜਾਇਆ ਜਾਵੇ ਉਨਾ ਬਿਹਤਰ। ਕਈ ਵਾਰੀ ਉਹ ਆਪਣਾ ਕੋਈ ਨੁਮਾਇੰਦਾ ਭੇਜ ਦਿੰਦੇ ਨੇ, ਆਪਣਾ ਕੋਈ ਮਿਨਿਸਟਰ ਭੇਜ ਦਿੰਦੇ ਨੇ। ਟਰੂਡੋ ਨੇ ਅਜਿਹਾ ਕੀਤਾ ਸੀ ਜਦੋਂ ਖੁਦ ਨਹੀਂ ਸੀ ਇੱਕ ਮੀਟਿੰਗ ਦੇ ਵਿੱਚ ਆਏ, ਪ੍ਰੀਮੀਅਰ ਉਦੋਂ ਨਾਰਾਜ਼ ਬੜੇ ਹੋ ਗਏ ਸੀ ਫੈਡਰਲ ਸਰਕਾਰ ਦੇ ਨਾਲ। ਪ੍ਰਾਈਮ ਮਿਨਿਸਟਰ ਦਾ ਦੇਖੋ ਅਵੋਇਡ ਕਰਨ ਦਾ ਰੀਜ਼ਨ ਕੀ ਹੁੰਦਾ ਇਹਨਾਂ ਮੀਟਿੰਗਸ ਨੂੰ, ਕਿ ਸਾਰੇ ਪ੍ਰੀਮੀਅਰਸ ਨੇ ਇਕੱਠੇ ਹੋ ਕੇ ਫੈਡਰਲ ਸਰਕਾਰ ਦੇ ਪ੍ਰਾਈਮ ਮਿਨਿਸਟਰ ਦੇ ਦੁਆਲੇ ਹੋ ਜਾਣਾ ਕਿ ਸਾਡੇ ਸੂਬੇ ਨੂੰ ਆਹ ਚਾਹੀਦਾ, ਸਾਡੇ ਸੂਬੇ ਦੇ ਵਿੱਚ ਆਹ ਕਮੀ ਆ, ਫੈਡਰਲ ਸਰਕਾਰ ਨੇ ਸਾਨੂੰ ਫਲਾਨੀ ਚੀਜ਼ ਨਹੀਂ ਦਿੱਤੀ, ਸਾਨੂੰ ਹੈਲਥ ਕੇਅਰ ਲਈ ਜ਼ਿਆਦਾ ਪੈਸੇ ਦਿਓ। ਟਰੂਡੋ ਇਸ ਕਰਕੇ ਵੀ ਕੰਨੀ ਕਤਰਾਉਂਦੇ ਸੀ ਉਦੋਂ ਮੁਲਾਕਾਤਾਂ ਕਰਨ ਤੋਂ, ਕਿਉਂਕਿ ਉਸ ਵੇਲੇ ਫੈਡਰਲ ਸਰਕਾਰ ਤੋਂ ਹੈਲਥ ਕੇਅਰ ਵਾਸਤੇ ਜ਼ਿਆਦਾ ਫੰਡਿੰਗ ਦੀ ਤਵੱਕੋ ਸੀ ਸਾਰੇ ਸੂਬਿਆਂ ਨੂੰ, ਅਤੇ ਉਹਨਾਂ ਨੂੰ ਪਤਾ ਸੀ ਕਿ ਸਾਰੇ ਪ੍ਰੀਮੀਅਰਸ ਦੇ ਵਿੱਚ ਜਾ ਕੇ ਜੇ ਬੈਠਣਗੇ ਤਾਂ ਬਹੁਤ ਬੁਰੀ ਤਰ੍ਹਾਂ ਘਿਰਨਗੇ। ਪਰ ਹੁਣ ਹਾਲਾਤ ਬਦਲ ਗਏ ਨੇ, ਹੁਣ ਥੋੜ੍ਹੇ ਜਿਹੇ ਤੌਰ ਤਰੀਕੇ ਬਦਲ ਗਏ ਨੇ, ਮੀਟਿੰਗਸ ਦਾ ਜੋ ਇਹ ਸਿਲਸਿਲਾ ਹੈ ਉਹਨਾਂ ਦੇ ਵਿੱਚ ਜਿਹੜੀ ਤੇਜ਼ੀ ਹੁਣ ਆਈ ਹੋਈ ਆ, ਅਤੇ ਪ੍ਰਧਾਨ ਮੰਤਰੀ ਵਜੋਂ ਮਾਰਕ ਕਾਰਨੀ ਦੀ ਲਾਈਕ ਆਈ ਸੈਡ ਪ੍ਰੀਮੀਅਰਸ ਦੇ ਨਾਲ ਇਹ ਚੌਥੀ ਮੁਲਾਕਾਤ ਹੈ। ਪਰਪਸ ਕੀ ਹੈ ਦੇਖੋ ਇਸ ਮੀਟਿੰਗ ਦਾ, ਟ੍ਰੇਡ ਟੈਰਿਫ ਟਰੰਪ, ਇਹ ਕਹਿ ਲਓ ਕਿ ਮੁੱਖ ਹੈੱਡਲਾਈਨ ਆ। ਉਹਦੇ ਨਾਲ ਕੁਝ ਜਿਹੜੇ ਹੋਰ ਵੀ ਇੰਪੋਰਟੈਂਟ ਪ੍ਰੈਸਿੰਗ ਇਸ਼ੂਜ਼ ਨੇ ਉਹਨਾਂ ਬਾਰੇ ਵੀ ਗੱਲਬਾਤ ਹੋਣੀ ਆ, ਜਿਵੇਂ ਆਰਕਟਿਕ ਸਿਕਿਉਰਿਟੀ, ਵਾਈਲਡ ਫਾਇਰਸ ਨਾਲ ਕਿਵੇਂ ਉਹਨਾਂ ਨੂੰ ਮੈਨੇਜ ਕਰਨਾ, ਐਮਰਜੈਂਸੀ ਮੈਨੇਜਮੈਂਟ ਕਿਵੇਂ ਕਰਨੀ ਆ, ਲੇਬਰ ਮੋਬਿਲਿਟੀ ਭਾਵ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਿਹੜੇ ਵਰਕਰਸ ਨੇ ਉਹ ਕਿਵੇਂ ਆਸਾਨੀ ਨਾਲ ਜਾ ਕੇ ਕੰਮ ਕਰ ਸਕਦੇ ਨੇ, ਪਬਲਿਕ ਸੇਫਟੀ ਦੇ ਮੁੱਦੇ 'ਤੇ ਵੀ ਗੱਲ ਹੋਏਗੀ, ਹੈਲਥ ਕੇਅਰ ਅਤੇ ਇਮੀਗ੍ਰੇਸ਼ਨ ਦੇ ਮਾਮਲੇ ਵੀ ਡਿਸਕਸ ਹੋਣਗੇ। ਇਹ ਕਹਿ ਲਓ ਕਿ ਇਹ ਸੈਕੰਡਰੀ ਟੌਪਿਕਸ ਨੇ, ਪ੍ਰਾਈਮਰੀ ਟੌਪਿਕ ਰਹਿਣ ਵਾਲਾ ਹੈ ਕਿ ਟ੍ਰੇਡ ਨੂੰ ਲੈ ਕੇ ਨੈਗੋਸੀਏਸ਼ਨ ਅਮਰੀਕਾ ਨਾਲ ਕਿਵੇਂ ਚੱਲ ਰਹੀ ਆ, ਕਿਉਂਕਿ 1 ਅਗਸਤ ਬੜੀ ਤੇਜ਼ੀ ਨਾਲ ਆਉਂਦੀ ਪਈ ਆ। ਜਿਹੜੀ ਕੱਲ੍ਹ ਮੀਟਿੰਗ ਹੋਈ ਸੀ ਉਹਦੇ ਵਿੱਚ ਪ੍ਰੀਮੀਅਰਸ ਨੇ ਮੁਲਾਕਾਤ ਕੀਤੀ ਇੰਡੀਜਨਸ ਲੀਡਰਸ ਦੇ ਨਾਲ, ਅਤੇ ਇੰਡੀਜਨਸ ਲੀਡਰਸ਼ਿਪ ਨੂੰ ਇੱਕ ਸੁਨੇਹਾ ਹੁਣ ਇਹ ਦਿੱਤਾ ਜਾ ਰਿਹਾ ਕਿ ਜਿਹੜੀ ਵੀ ਕੋਈ ਡਿਵੈਲਪਮੈਂਟ ਹੁਣ ਸੂਬਿਆਂ ਵੱਲੋਂ ਕੀਤੀ ਜਾਣੀ ਆ, ਵੱਖੋ ਵੱਖਰੇ ਸੂਬਿਆਂ ਨੇ ਆਪੋ ਆਪਣੇ ਨਵੇਂ ਲਾਅਸ ਪਾਸ ਕੀਤੇ ਨੇ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਨ ਦੇ ਲਈ, ਕਿ ਇੰਡੀਜਨਸ ਭਾਈਚਾਰੇ ਦੀ ਸ਼ਮੂਲੀਅਤ ਤੋਂ ਬਗੈਰ ਕਿਸੇ ਵੀ ਪ੍ਰੋਜੈਕਟ ਨੂੰ ਇਸ ਉਹਨੂੰ ਪੁਸ਼ ਥਰੂ ਨਹੀਂ ਕੀਤਾ ਜਾਏਗਾ। ਸੋ ਇੰਡੀਜਨਸ ਭਾਈਚਾਰਿਆਂ ਨੂੰ ਆਪਣੇ ਨਾਲ ਨਾਲ ਰੱਖਣ ਵਾਸਤੇ ਜਿਹੜੇ ਪੂਰੇ ਦੀ ਪੂਰੀ ਕਵਾਇਦ ਆ ਉਹ ਵੀ ਕੀਤੀ ਜਾ ਰਹੀ ਹੈ, ਕਿਉਂਕਿ ਇੰਡੀਜਨਸ ਭਾਈਚਾਰਿਆਂ ਦਾ ਕਹਿਣਾ ਕਿ ਜਿੰਨੀ ਤੇਜ਼ੀ ਦੇ ਨਾਲ ਹੁਣ ਸਰਕਾਰਾਂ ਇਸ ਗੱਲ ਦੇ ਦੁਆਲੇ ਹੋਈਆਂ ਨੇ ਕਿ ਅਸੀਂ ਨਵੇਂ ਪ੍ਰੋਜੈਕਟ ਉਸਾਰ ਲਈਏ, ਉਹਦੇ ਵਿੱਚ ਇੰਡੀਜਨਸ ਰਾਈਟਸ ਦਾ ਘਾਣ ਹੋਏਗਾ ਅਤੇ ਉਹਨਾਂ ਦੀ ਜ਼ਮੀਨ ਦੇ ਉੱਪਰ ਬਣਨ ਵਾਲੇ ਰੀਸੋਰਸ ਪ੍ਰੋਜੈਕਟਸ ਇੱਦਾਂ ਨਾ ਹੋਵੇ ਕਿ ਇੰਡੀਜਨਸ ਭਾਈਚਾਰੇ ਨੂੰ ਉਹਦਾ ਬੈਨੀਫਿਟ ਨਾ ਹੋਵੇ। ਇਹਦੇ ਬਾਰੇ ਵੱਖੋ ਵੱਖਰੀਆਂ ਪ੍ਰੋਵਿੰਸ਼ਲ ਗਵਰਨਮੈਂਟਸ ਅਤੇ ਫੈਡਰਲ ਗਵਰਨਮੈਂਟ ਇਹੋ ਕਹਿੰਦੀ ਰਹੀ ਆ ਕਿ ਜਿਹੜੇ ਅਸੀਂ ਕਾਨੂੰਨ ਪਾਸ ਕੀਤੇ ਨੇ ਉਹਦੇ ਵਿੱਚ ਇੰਡੀਜਨਸ ਭਾਈਚਾਰੇ ਦੇ ਹੱਕਾਂ ਦੀ ਇਕਨੋਮਿਕ ਇੰਟਰਸਟ ਦੀ ਰਾਖੀ ਉਸਦਾ ਸੈਂਟਰਲ ਪੀਸ ਹੈ ਸਾਡੀ ਲੈਜੀਸਲੇਸ਼ਨ ਦਾ। ਸੋ ਇਹ ਜਿਹੜੀ ਖਿੱਚੋਤਾਣ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਚੱਲਦੀ ਆ ਰਹੀ ਹੈ ਤੁਹਾਡੇ ਨਾਲ, ਅਸੀਂ ਉਹ ਸਾਰੀ ਗੱਲ ਸਾਂਝੀ ਕਰਦੇ ਆ ਰਹੇ ਹਾਂ। ਜਿਹੜੀ ਅੱਜ ਗੱਲ ਹੁਣ ਹੋ ਰਹੀ ਆ, ਪ੍ਰਧਾਨ ਮੰਤਰੀ ਮਾਰਕ ਕਾਰਨੀ ਉੱਥੇ ਪਹੁੰਚੇ ਨੇ, ਉਹਦੇ ਵਿੱਚ ਉਹਨਾਂ ਨੇ ਪ੍ਰਾਈਮਰੀਲੀ ਤਾਂ ਇੱਕ ਬਰੀਫਿੰਗ ਇਹ ਦੇਣੀ ਆ ਕਿ ਅਮਰੀਕਾ ਦੇ ਨਾਲ ਨੈਗੋਸੀਏਸ਼ਨਸ ਕਿਹੜੇ ਪਾਸੇ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਬੇਲ ਰਿਫੋਰਮ 'ਤੇ ਵੀ ਗੱਲ ਹੋਣੀ ਆ, ਜਿਹੜੇ ਕ੍ਰਿਮੀਨਲ ਜਸਟਿਸ ਦੇ ਇਸ਼ੂਜ਼ ਨੇ ਗੱਲ ਉਹਨਾਂ ਬਾਰੇ ਵੀ ਹੋਏਗੀ। ਇਸੇ ਹੀ ਮੀਟਿੰਗ ਦੇ ਵਿੱਚ ਕਿਊਬੈਕ ਦੇ ਪ੍ਰੀਮੀਅਰ ਨੇ ਇਹ ਕਿਹਾ ਕਿ ਅਮਰੀਕਾ ਦੇ ਨਾਲ ਸਾਡੀ ਡੀਲ ਹੋਣੀ ਬਹੁਤ ਇੰਪੋਰਟੈਂਟ ਆ, ਇਹ ਬੜਾ ਜ਼ਰੂਰੀ ਹੈ ਕਿ ਅਮਰੀਕਾ ਨਾਲ ਟ੍ਰੇਡ ਡੀਲ ਦੇ ਉੱਪਰ ਕੋਈ ਨਾ ਕੋਈ ਸਹਿਮਤੀ ਬਣੇ। ਮਾਰਕ ਕਾਰਨੀ ਨੇ ਇੱਥੇ ਪਹੁੰਚ ਕੇ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਬੜੀ ਸਿਫਤ ਕੀਤੀ ਆ। ਉਹਨਾਂ ਨੇ ਇਹ ਕਿਹਾ ਕਿ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪਹਿਲ ਕਰਕੇ ਇਹਨਾਂ ਨੇ ਬਾਕੀ ਦੇ ਸੂਬਿਆਂ ਦੇ ਨਾਲ ਜਿਹੜੀਆਂ ਡੀਲਸ ਕੀਤੀਆਂ ਨੇ ਵੀ ਉਹ ਕਾਬਿਲੇ ਤਾਰੀਫ ਆ। ਜੇ ਤੁਸੀਂ ਓਵਰਆਲ ਦੇਖੋ ਕਿ ਮੂਡ ਕਿਹੋ ਜਿਹਾ ਇਸ ਗੱਲਬਾਤ ਤੋਂ ਪਹਿਲਾਂ ਦਾ, ਉਹ ਬੜਾ ਲਾਈਟ ਜਿਹਾ ਮੂਡ ਲੱਗਦਾ ਵੀ ਹਾਸਾ ਠੱਠਾ ਚੱਲ ਰਿਹਾ, ਆਪਸ ਦੇ ਵਿੱਚ ਮਜ਼ਾਕ ਕਰ ਰਹੇ ਨੇ ਸਾਰੇ ਪ੍ਰੀਮੀਅਰਸ, ਜਿਵੇਂ ਪਿਕਨਿਕ 'ਤੇ ਆਏ ਹੋਣ। ਆਫਕੋਰਸ ਉਹ ਰਿਜ਼ੋਰਟ ਟਾਊਨ ਆ ਜਿੱਥੇ ਗਏ ਹੋਏ ਨੇ, ਪਰ ਜਿਹੜੇ ਵਿਸ਼ੇ ਡਿਸਕਸ ਹੋ ਰਹੇ ਨੇ ਉਹ ਸਾਰੇ ਬੜੇ ਸੀਰੀਅਸ ਨੇ। ਅੱਛਾ, ਕੱਲ੍ਹ ਜਦੋਂ ਮਾਰਕ ਕਾਰਨੀ ਨਾ ਕੱਲ੍ਹ ਸ਼ਾਮੀ ਪਹੁੰਚ ਗਏ ਸੀ ਇਸ ਸਮਿਟ ਦੇ ਵਿੱਚ, ਅਤੇ ਇਸ ਸਮਿਟ ਦੇ ਵਿੱਚ ਕਿਉਂਕਿ ਕੱਲ੍ਹ ਇੱਕ ਡਿਨਰ ਹੋਸਟ ਕੀਤਾ ਹੋਇਆ ਸੀ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ, ਸੋ ਉੱਥੇ ਉਹਨਾਂ ਦਾ ਕੋਟੇਜ ਹੈਗਾ ਡੱਗ ਫੋਰਡ ਦਾ, ਉੱਥੇ ਡਿਨਰ ਹੋਸਟ ਕੀਤਾ ਗਿਆ। ਅਤੇ ਬੀ ਸੀ ਦੇ ਪ੍ਰੀਮੀਅਰ ਡੇਵੀ ਡੀ ਬੀ ਦਾ ਕੱਲ੍ਹ ਜਨਮ ਦਿਨ ਸੀ, ਸੋ ਜਨਮ ਦਿਨ ਦੀਆਂ ਵੀ ਉੱਥੇ ਸੈਲੀਬ੍ਰੇਸ਼ਨਸ ਕੀਤੀਆਂ ਗਈਆਂ। ਈ ਬੀ 49 ਵਰ੍ਹਿਆਂ ਦੇ ਹੋ ਗਏ ਨੇ, ਸੋ ਹੈਪੀ ਬਰਥਡੇ ਟੂ ਦ ਪ੍ਰੀਮੀਅਰ ਐਜ਼ ਵੈਲ। ਸੋ ਇਹ ਸਾਰੀ ਗੱਲਬਾਤ ਹੈ ਜੀ ਜਿਹੜੀ ਇਸ ਸਮਿਟ ਦੇ ਵਿੱਚ ਚੱਲ ਰਹੀ ਆ, ਪਰ ਇਹਦੇ ਵਿੱਚੋਂ ਹੋਰ ਨਵੀਆਂ ਅਪਡੇਟਸ ਕੀ ਆਉਂਦੀਆਂ ਨੇ ਉਹ ਦੇਖਣਾ ਹੋਏਗਾ। ਸੋ ਉਹਨਾਂ ਸਾਰੀਆਂ ਡੀਟੇਲਸ ਦਾ ਇੰਤਜ਼ਾਰ ਹੈ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਵੈਰੀ ਗੁੱਡ ਮਾਰਨਿੰਗ। ਸਿਮਰਨਜੀਤ ਬਰਿਆਰ ਜੀ ਦਾ ਸਵਾਗਤ ਕਰਦੇ ਹਾਂ, ਇਸੇ ਤਰ੍ਹਾਂ ਵਟਸਐਪ 'ਤੇ ਮੈਸੇਜ ਆਇਆ ਰਹਿਮਾਨ ਜੀ ਦਾ, ਅਤੇ ਕੇ ਐੱਸ ਉੱਪਲ ਜੀ ਦਾ ਸੁਨੇਹਾ ਆਇਆ, ਸਾਰਿਆਂ ਦਾ ਸਵਾਗਤ ਹੈ। ਕਹਿੰਦੇ ਵਾਏ ਵਿਜੇ ਇਜ਼ ਨਹੀਂ, ਅੱਛਾ ਉੱਪਲ ਸਾਹਿਬ ਦਾ ਮੈਸੇਜ ਆ, ਆਈ ਥਿੰਕ ਉਹ ਮਜ਼ਾਕ ਕਰ ਰਹੇ ਨੇ। ਸਾਰਿਆਂ ਦਾ ਸਵਾਗਤ ਹੈ ਜੀ, ਬਹੁਤ ਬਹੁਤ ਧੰਨਵਾਦ ਐਂਡ ਅ ਵੈਰੀ ਗੁੱਡ ਮਾਰਨਿੰਗ ਐਵਰੀਬਾਡੀ। ਐਂ ਕਰੀਏ ਛੋਟੀ ਜਿਹੀ ਬ੍ਰੇਕ ਲੈ ਲਈਏ, ਇੱਕ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ। ਕੈਨੇਡਾ ਦੀ ਆਡੀਟਰ ਜਨਰਲ ਵੱਲੋਂ ਹੁਣ ਫਾਈਨਲੀ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦਾ ਰਿਵਿਊ ਕੀਤਾ ਜਾਣਾ। ਕੈਨੇਡਾ ਦੇ ਵਿੱਚ 2023 ਦੇ ਵਿੱਚ 1 ਮਿਲੀਅਨ ਇੰਟਰਨੈਸ਼ਨਲ ਸਟੂਡੈਂਟ ਸੀ। ਜਦੋਂ ਅਸੀਂ ਕੈਨੇਡਾ ਦੇ ਵਿੱਚ ਉਤਪੰਨ ਹੋਈਆਂ ਸਮੱਸਿਆਵਾਂ ਨੂੰ ਵੇਖਦੇ ਹਾਂ, ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਟੈਂਪਰੇਰੀ ਰੈਜ਼ੀਡੈਂਟਸ ਜਿਹੜੇ ਵੱਡੀ ਗਿਣਤੀ ਦੇ ਵਿੱਚ ਆਏ, ਉਹਦੇ ਕਰਕੇ ਸਾਡੇ ਇਨਫਰਾਸਟ੍ਰਕਚਰ ਦੇ ਵਿੱਚ ਇੰਨੀ ਕਪੈਸਿਟੀ ਹੀ ਨਹੀਂ ਸੀ ਕਿ ਅਸੀਂ ਇੰਨੇ ਲੋਕਾਂ ਨੂੰ ਸਮੋ ਸਕਦੇ। ਇਹਦਾ ਦੂਜਾ ਪਹਿਲੂ ਇਹ ਵੀ ਆ ਕਿ ਜਿਹੜੇ ਉਹ ਵਿਅਕਤੀ ਕੈਨੇਡਾ ਦੇ ਵਿੱਚ ਆਏ, ਉਹ ਕਿਸ ਹਿਸਾਬ ਦੇ ਨਾਲ ਐਕਸਪਲੋਇਟ ਹੋਏ ਨੇ, ਉਹ ਵੀ ਕਹਾਣੀਆਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹੈਗੀਆਂ। ਆਡੀਟਰ ਜਨਰਲ ਵੱਲੋਂ ਹੁਣ ਇਹ ਰਿਵਿਊ ਜਿਹੜਾ ਕੀਤਾ ਜਾਣਾ, ਇਹਦੀ ਰਿਪੋਰਟ ਪਾਰਲੀਮੈਂਟ ਦੇ ਸਪੁਰਦ ਕਦੋਂ ਤੱਕ ਕੀਤੀ ਜਾਏਗੀ? ਕੈਨੇਡਾ ਦੀ ਆਡੀਟਰ ਜਨਰਲ ਨੇ ਕੈਰਨ ਹੋਗਨ ਦੇ ਦਫ਼ਤਰ ਵੱਲੋਂ ਹੁਣ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੀ ਤਫਤੀਸ਼ ਕੀਤੀ ਜਾਣੀ ਆ, ਉਹਦੇ ਉੱਪਰ ਇੱਕ ਰਿਪੋਰਟ ਤਿਆਰ ਕੀਤੀ ਜਾਏਗੀ। ਪਰ ਜਿਹੜੀ ਇਹ ਰਿਪੋਰਟ ਆ, ਇਹ ਪਾਰਲੀਮੈਂਟ ਦੇ ਵਿੱਚ ਅਗਲੇ ਸਾਲ 2026 ਦੇ ਵਿੱਚ ਟੇਬਲ ਕੀਤੀ ਜਾਏਗੀ, ਉਹਨਾਂ ਦੇ ਸਪੁਰਦ ਕੀਤੀ ਜਾਏਗੀ। ਸੋ ਉਦੋਂ ਪਤਾ ਲੱਗੇਗਾ ਕਿ ਆਡੀਟਰ ਜਨਰਲ ਵੱਲੋਂ ਇਹੋ ਜਿਹੀਆਂ ਕਿਹੜੀਆਂ ਕਿਹੜੀਆਂ ਗੱਲਾਂ ਕੱਢ ਕੇ, ਤਫਤੀਸ਼ ਕਰਕੇ, ਰੀਸਰਚ ਕਰਕੇ ਇਸ ਰਿਪੋਰਟ ਦੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ, ਜਿਹੜੀਆਂ ਕਿ ਲੋਕਾਂ ਨੂੰ ਪਿਛਲੇ ਕਈ ਸਾਲਾਂ ਤੋਂ ਪਤਾ ਨੇ, ਜਿਨ੍ਹਾਂ ਬਾਰੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਬਹੁਤ ਗੁਹਾਰ ਲਗਾਉਂਦੇ ਆ ਰਹੇ ਹਾਂ, ਖਾਸ ਤੌਰ 'ਤੇ ਇਸ ਪਰਟੀਕੁਲਰ ਮੁੱਦੇ 'ਤੇ ਨਾ। ਐਥਨਿਕ ਮੀਡੀਆ ਨੇ ਬਹੁਤ ਜ਼ਿਆਦਾ ਕੰਮ ਕੀਤਾ ਅਤੇ ਬਹੁਤ ਵਧੀਆ ਕੰਮ ਕੀਤਾ, ਪਰ ਜਦੋਂ ਤੱਕ LMIA ਦੀ ਐਕਸਪਲੋਇਟੇਸ਼ਨ ਦੀਆਂ ਸਟੋਰੀਜ਼ ਇੰਟਰਨੈਸ਼ਨਲ ਸਟੂਡੈਂਟ ਕਿਸ ਹਿਸਾਬ ਦੇ ਨਾਲ ਖਰਾਬ ਹੋ ਰਹੇ ਨੇ ਕੈਨੇਡਾ ਦੇ ਵਿੱਚ, ਐਕਸਪਲੋਇਟ ਹੋ ਰਹੇ ਨੇ, ਉਹਨਾਂ ਦੀਆਂ ਸਟੋਰੀਜ਼ ਜਦੋਂ ਤੱਕ ਮੇਨ ਸਟ੍ਰੀਮ ਦੇ ਵਿੱਚ ਕਿਤੇ ਕੋਈ ਇੱਕਾ ਦੁੱਕਾ ਆਰਟੀਕਲ ਛਪਣ ਲੱਗੇ, ਉਦੋਂ ਤੱਕ ਇਹ ਕਹਾਣੀ ਨੂੰ ਚੱਲਦਿਆਂ 3-4 ਸਾਲ ਨਿਕਲ ਚੁੱਕੇ ਸੀ। ਅਸੀਂ ਤੁਹਾਨੂੰ ਯਾਦ ਹੋਏਗਾ, ਈਵਨ ਲਾਸਟ ਈਅਰ ਇੱਕ ਨੈਸ਼ਨਲ ਲੈਵਲ ਦੇ ਅਖਬਾਰ ਨੇ ਬਹੁਤ ਵੱਡਾ ਆਰਟੀਕਲ ਛਾਪਿਆ ਸੀ LMIA ਦੀ ਧਾਂਦਲੀ ਦੇ ਉੱਪਰ, ਅਤੇ ਉਦੋਂ ਅਸੀਂ ਗੱਲ ਕਰਦੇ ਸੀ ਵੀ ਇਹ ਮੇਨ ਸਟ੍ਰੀਮ ਨੈਰੇਟਿਵ ਦਾ ਹਿੱਸਾ, ਇਹ ਗੱਲ ਹੁਣ ਬਣਦੀ ਪਈ ਹੈ ਜਾ ਕੇ, ਜਿਹਦੇ ਬਾਰੇ ਪਿਛਲੇ 5-6 ਸਾਲ ਤੋਂ ਗੱਲਬਾਤ ਚੱਲ ਰਹੀ ਆ ਐਥਨਿਕ ਮੀਡੀਆ ਦੇ ਵਿੱਚ, ਕਿਉਂਕਿ ਇੱਥੇ ਸਾਨੂੰ ਪਤਾ ਕਿ ਲੋਕਾਂ ਦਾ ਕਿਸ ਹਿਸਾਬ ਦੇ ਨਾਲ ਘਾਣ ਹੋ ਰਿਹਾ। ਇਹਦਾ ਦੂਜਾ ਪਹਿਲੂ ਇਹ ਵੀ ਆ ਕਿ ਜਿਹੜੀਆਂ ਉਹ LMIAs ਖਰੀਦਣ ਵਾਲੇ ਨੇ, ਉਹ ਵੀ ਸਾਡੇ ਵਿੱਚੋਂ ਹੀ ਨੇ, LMI ਵੇਚਣ ਵਾਲੇ ਵੀ ਸਾਡੇ ਵਿੱਚੋਂ ਹੀ ਨੇ, ਕਿਉਂਕਿ ਡਿਮਾਂਡ ਹੈ ਇਸੇ ਕਰਕੇ ਸਪਲਾਈ ਆ। ਪਰ ਇਹ ਸਿਸਟਮ ਇਹੋ ਜਿਹਾ ਬਣ ਗਿਆ ਜਿਹਦੇ ਵਿੱਚ ਇੰਨੇ ਜ਼ਿਆਦਾ ਲੂਪ ਹੋਲਸ, ਅਤੇ ਜਿਨ੍ਹਾਂ ਨੂੰ ਜਦੋਂ ਸਮੇਂ ਸਿਰ ਭਾਵੇਂ ਫਲੈਗ ਵੀ ਕੀਤਾ ਜਾਂਦਾ ਰਿਹਾ, ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ। ਸਿਰਫ ਸ਼ਾਬਦਿਕ ਤੌਰ 'ਤੇ ਲਿਪ ਸਰਵਿਸ ਹੀ ਹੋਈ, ਕਰ ਰਹੇ ਹਾਂ ਜੀ, ਹੋ ਰਿਹਾ ਜੀ, ਸਾਡੇ ਤਾਂ ਰੂਲ ਬੜੇ ਸਖਤ ਨੇ। ਪਰ ਉਹਨਾਂ ਰੂਲਸ ਦੀ ਸਖਤੀ ਕਿੰਨੀ ਕੁ ਆ, ਉਹ ਕਿੰਨੇ ਉਹ ਕਾਗਜ਼ੀ ਸ਼ੇਰ ਨੇ ਰੂਲ, ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਉਹ ਉਸ ਡਿਟੇਲ ਦੇ ਵਿੱਚ ਜਾਣ ਦੀ ਹਜੇ ਇਸ ਵੇਲੇ ਕੋਈ ਜ਼ਰੂਰਤ ਨਹੀਂ। ਪਰ ਆਡੀਟਰ ਜਨਰਲ ਵੱਲੋਂ, ਕੈਰਨ ਹੋਗਨ ਵੱਲੋਂ ਹੁਣ ਰਿਪੋਰਟ ਤਿਆਰ ਕੀਤੀ ਜਾਣੀ ਆ। ਪਿਛਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਕਿੰਨੇ ਨਵੇਂ ਵਿਅਕਤੀ ਆ ਰਹੇ ਨੇ, ਉਹਨਾਂ ਨੂੰ ਸਾਡੀ ਜਜ਼ਬ ਕਰਨ ਦੀ ਸਮਰੱਥਾ ਕਿੰਨੀ ਆ, ਸਾਡੇ ਇਨਫਰਾਸਟ੍ਰਕਚਰ ਦੇ ਵਿੱਚ ਕਿੰਨਾ ਕੁ ਦਮ ਹੈ, ਸਾਡੇ ਸਕੂਲਾਂ 'ਚ ਕਿੰਨੀ ਕੁ ਥਾਂ ਹੈ, ਸਾਡੇ ਹੋਸਪਿਟਲਸ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ, ਸਾਡੇ ਕੋਲ ਪਬਲਿਕ ਟ੍ਰਾਂਜ਼ਿਟ ਦੀਆਂ ਸੇਵਾਵਾਂ ਕਿੰਨੀਆਂ ਕੁ ਇੱਥੇ ਐਫੀਸ਼ੀਐਂਟ ਨੇ, ਉਹਨੂੰ ਲੈ ਕੇ ਇਹ ਗੱਲ ਚੱਲਦੀ ਰਹੀ ਆ। ਅਤੇ ਉਹਦੇ ਨਾਲ ਪੈਰਲਲ ਗੱਲ ਇਹ ਚੱਲਦੀ ਆ, ਜਿਹੜੇ ਨਵੇਂ ਲੋਕ ਆਉਂਦੇ ਨੇ ਉਹਨਾਂ ਵਾਸਤੇ ਇਹ ਸਰਵਿਸਿਜ਼ ਤਾਂ ਪਹਿਲਾਂ ਉਸਾਰ ਲਈਏ। ਜਿੰਨੇ ਸਾਨੂੰ ਘਰ ਚਾਹੀਦੇ ਨੇ ਉਹ ਘਰ ਸਾਡੇ ਕੋਲ ਨਹੀਂ ਹੈਗੇ, ਕੰਸਟਰਕਸ਼ਨ ਵਾਲੇ ਪਾਸਿਓਂ, ਹੋਮ ਅਫੋਰਡੇਬਿਲਿਟੀ ਵਾਲੇ ਪਾਸਿਓਂ ਉਹ ਲੈਦੀ ਔਖ ਹੈ। ਸੋ ਜਿਹੜੀ ਇਹ ਗੱਲ ਚੱਲਦੀ ਆ ਵੀ ਕੈਨੇਡਾ ਨੇ ਸਿਰਫ ਅਤੇ ਸਿਰਫ ਪਿਛਲੇ ਸਾਲਾਂ ਦੇ ਵਿੱਚ, ਕਿਉਂਕਿ ਇਕੋਨਮੀ ਦੇ ਵਿੱਚ ਖੜੋਤ ਨਹੀਂ ਸੀ, ਸਿਰਫ ਆਪਣੀ ਜੀ ਡੀ ਪੀ ਨੂੰ ਇਨਫਲੇਟ ਕਰਨ ਦੇ ਲਈ ਨਵੇਂ ਲੋਕਾਂ ਨੂੰ ਸੱਦੀ ਗਏ। ਨਵਾਂ ਬੰਦਾ ਜਦੋਂ ਆਉਂਦਾ ਉਹਨੇ ਬਹੁਤ ਸਾਰੇ ਅਜਿਹੇ ਬੁਨਿਆਦੀ ਖਰਚੇ ਕਰਨੇ ਹੁੰਦੇ ਨੇ ਆਉਂਦੇ ਸਾਰ ਨੇ ਸਥਾਪਿਤ ਹੋਣ ਵਾਸਤੇ, ਕਿ ਉਹ ਤੁਹਾਡੀ ਜੀ ਡੀ ਪੀ ਦੇ ਵਿੱਚ ਕੁਝ ਨਾ ਕੁਝ ਇਨਪੁੱਟ ਪਾਈ ਜਾਂਦੇ ਨੇ। ਇਹੋ ਰੀਜ਼ਨ ਆ ਕੈਨੇਡਾ ਦੇ ਵਿੱਚ, ਭਾਵੇਂ ਪਿਛਲੇ ਸਮਿਆਂ ਦੇ ਵਿੱਚ ਅਸੀਂ ਇਹ ਸੁਣਦੇ ਰਹੇ ਕਿ ਜੀ ਡੀ ਪੀ ਗਰੋ ਕਰ ਗਈ, ਥੋੜ੍ਹੀ ਜਿਹੀ ਗਰੋ ਕੀਤੀ, ਪਰ ਜਿਹੜੀ ਪਰ ਕੈਪੀਟਾ ਜੀ ਡੀ ਪੀ ਆ ਉਹ ਘੱਟਦੀ ਰਹੀ, ਕਿਉਂਕਿ ਤੁਹਾਡੀ ਆਮਦਨ ਭਾਵੇਂ ਮੰਨ ਲਓ ਜੇ ਦੋ ਬੰਦੇ ਸੀ ਤੁਹਾਡੀ ਆਮਦਨ ਸੀ 100, ਤੁਹਾਡੀ ਆਮਦਨ ਹੁਣ ਵੱਧ ਕੇ ਹੋ ਗਈ 110, ਪਰ ਬੰਦੇ ਦੋ ਦੀ ਥਾਂ ਹੋ ਗਏ 4, ਜਾਂ ਬੰਦੇ ਦੋ ਦੀ ਥਾਂ ਹੋ ਗਏ 3, ਜਿਹੜੀ ਐਵਰੇਜ ਸੀ ਹਰ ਬੰਦੇ ਦੇ ਹਿੱਸੇ ਆਉਂਦੀ ਉਹ ਘੱਟ ਗਈ ਨਾ, ਤਾਂਹੀਓ ਸਾਡਾ ਪਰ ਕੈਪੀਟਾ ਜੀ ਡੀ ਪੀ ਸਲਾਈਡ ਕਰਦਾ ਪਿਆ। ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੇ ਪਹਿਲੂ ਦੇ ਵਿੱਚ ਜਿਹੜੇ ਲੂਪ ਹੋਲਸ, ਜਿਹੜੇ ਹੁਣ ਇਸ ਰਿਪੋਰਟ ਦੇ ਵਿੱਚ ਕੀ ਕੁਝ ਆਏਗਾ ਪਤਾ ਨਹੀਂ, ਇਹਦਾ ਸਕੋਪ ਕੀ ਹੋਏਗਾ ਜੇ ਉਹ ਵੀ ਨਹੀਂ ਪਤਾ, ਕਿਉਂਕਿ ਆਡੀਟਰ ਜਨਰਲ ਦੇ ਦਫ਼ਤਰ ਵੱਲੋਂ ਇਹ ਕਿਹਾ ਗਿਆ ਕਿ ਅਜੇ ਦੇਖੋ ਇਹਦੀਆਂ ਟਾਈਮਲਾਈਨਸ ਕੀ ਹੋਣਗੀਆਂ, ਇਹਦਾ ਸਕੋਪ ਕੀ ਹੋਏਗਾ, ਵੀ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਕੰਸਿਡਰ ਕਰਨੀਆਂ ਨੇ, ਵੀ ਉਹ ਬਹੁਤ ਪ੍ਰੀ ਮੈਚਿਓਰ ਹੋਏਗਾ ਅਜੇ ਤਾਂ ਅਸੀਂ ਇਸ ਦੀ ਤਿਆਰੀ ਕਰ ਰਹੇ ਹਾਂ, ਪਲੈਨਿੰਗ ਕਰ ਰਹੇ ਹਾਂ ਰਿਪੋਰਟ ਤਿਆਰ ਕਰਨ ਦੀ। ਸੋ ਪਹਿਲਾਂ ਪਲੈਨਿੰਗ ਹੋਊ, ਉਹਦੇ ਵਿੱਚ ਕਿਹੜੇ ਕਿਹੜੇ ਟੋਪਿਕਸ ਹੋਣਗੇ, ਕਿਹੜੀਆਂ ਕਿਹੜੀਆਂ ਕਿਹੜੇ ਕਿਹੜੇ ਪਹਿਲੂਆਂ ਦੀ ਪਰਤਾਂ ਦੀ ਘੋਖ ਪੜਤਾਲ ਕਰਨੀ ਉਹ ਪਤਾ ਲੱਗੂ, ਫਿਰ ਅਗਲੇ ਸਾਲ ਤੱਕ ਜਾ ਕੇ ਰਿਪੋਰਟ ਆਊਗੀ। ਦੋ ਚਾਰ ਕੰਮ ਤਾਂ ਆਈ ਥਿੰਕ ਆਪਾਂ ਹੀ ਸੌਖੇ ਕਰ ਸਕਦੇ ਹਾਂ ਇਹਨਾਂ ਦੇ, ਕਿ ਜੀ ਇੱਕ ਚੀਜ਼ ਤਾਂ ਆਹ ਦੇਖੋ, ਜਿਹੜੀ ਗੱਲ ਮੈਂ ਘੱਟੋ ਘੱਟ ਇੱਕ ਦਰਜਨ ਵਾਰ ਪਿਛਲੇ 4-5 ਸਾਲਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਰਿਪੀਟ ਕਰ ਚੁੱਕਾ, ਕਿ ਜਿਹੜੇ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਆਏ ਉਹਨਾਂ ਨੇ ਕਿਹੜੇ ਪ੍ਰੋਗਰਾਮਸ ਦੇ ਵਿੱਚ ਦਾਖਲਾ ਲਿਆ, ਅਤੇ ਕੀ ਉਹਨਾਂ ਪ੍ਰੋਗਰਾਮਸ ਦੀ ਸਾਨੂੰ ਸੱਚਮੁੱਚ ਇੱਥੇ ਲੋੜ ਵੀ ਸੀਗੀ, ਕਿ ਸਾਨੂੰ ਸੱਚਮੁੱਚ ਇੰਨੇ ਬਿਜ਼ਨਸ ਡਿਗਰੀ ਵਾਲੇ ਬੰਦੇ ਚਾਹੀਦੇ ਨੇ। ਲੋੜ ਤਾਂ ਸਾਨੂੰ ਹੈਗੀ ਆ ਟ੍ਰੇਡ ਵਰਕਰਸ ਦੀ, ਲੋੜ ਸਾਨੂੰ ਹੈਗੀ ਆ ਮੈਡੀਕਲ ਫੀਲਡ ਦੇ ਵਿੱਚ ਵੱਖੋ ਵੱਖਰੇ ਪ੍ਰੋਫੈਸ਼ਨਲਸ ਦੀ, ਲੈਬ ਟੈਕਨੀਸ਼ੀਅਨ ਸਾਡੇ ਕੋਲ ਉਹ ਪੂਰੇ ਨਹੀਂ ਹੈਗੇ, ਪਰ ਅਸੀਂ ਪੜ੍ਹਾਈਆਂ ਕਰਵਾ ਰਹੇ ਸੀ ਕੋਈ ਹੋਰ, ਅਤੇ ਜਿਹੜੀ ਉਹ ਦੂਜੇ ਪਾਸੇ ਸਾਡੀ ਸ਼ੋਰਟੇਜ ਆ ਉਹ ਅਜੇ ਉਸੇ ਦੀ ਉਸੇ ਤਰ੍ਹਾਂ ਬਰਕਰਾਰ ਆ, ਉਹਦੇ ਲਈ ਸਾਨੂੰ ਹੋਰ ਨਵੇਂ ਬੰਦੇ ਚਾਹੀਦੇ ਨੇ। ਉਹਦੇ ਲਈ ਅਸੀਂ ਹੁਣ ਮਹਿੰਗੀਆਂ ਮਹਿੰਗੀਆਂ ਕੈਂਪੇਨ ਚਲਾ ਕੇ ਦੂਜੇ ਮੁਲਕਾਂ ਤੋਂ ਕਹਿ ਰਹੇ ਹਾਂ ਕਿ ਜੀ ਮੈਡੀਕਲ ਪ੍ਰੋਫੈਸ਼ਨਲਸ ਅਮਰੀਕਾ ਵਾਲੇ, UK ਵਾਲੇ, ਆਇਰਲੈਂਡ ਵਾਲੇ ਉਹ ਆ ਜਾਣ ਸਾਡੇ। ਸੋ ਇੱਕ ਤਾਂ ਜਿਹੜੀ ਇੰਟੈਗਰਿਟੀ ਓਵਰਆਲ, ਜਿਹੜਾ ਤਾਲਮੇਲ ਆ, ਕਿ ਸੂਬਾਈ ਪੱਧਰ 'ਤੇ ਕਾਲਜਿਸ ਨੂੰ ਕੰਟਰੋਲ ਕੀਤਾ ਜਾਂਦਾ, ਕਾਲਜਿਸ ਦੀ ਲਾਈਸੈਂਸਿੰਗ ਸੂਬਾਈ ਪੱਧਰ 'ਤੇ ਹੁੰਦੀ ਆ, ਵੀਜ਼ਾ ਦੇਣਾ ਫੈਡਰਲ ਸਰਕਾਰ ਨੇ, ਅਤੇ ਫੈਡਰਲ ਸਰਕਾਰ ਦੇ ਵਿੱਚ ਇਹ ਮਿਨਿਸਟਰੀ ਹੀ ਐਗਜ਼ਿਸਟ ਨਹੀਂ ਕਰਦੀ ਐਡਵਾਂਸਡ ਐਜੂਕੇਸ਼ਨ ਦੀ, ਹਾਇਰ ਐਜੂਕੇਸ਼ਨ ਵਾਲੀਆਂ ਜਿਹੜੇ ਮੰਤਰਾਲੇ ਨੇ ਉਹ ਸੂਬਾਈ ਪੱਧਰ 'ਤੇ ਨੇ, ਵੀਜ਼ਾ ਦੇਣ ਦਾ ਇਖਤਿਆਰ ਫੈਡਰਲ ਸਰਕਾਰ ਦੇ ਕੋਲ ਆ, ਉੱਥੇ ਤਾਲਮੇਲ ਦੀ ਬਹੁਤ ਘਾਟ ਆ। ਇੱਦਾਂ ਨਹੀਂ ਆ ਡੇਟਾ ਐਗਜ਼ਿਸਟ ਨਹੀਂ ਕਰਦਾ, ਐਂਡ ਇਹ ਪ੍ਰੋਬਲਮ ਸਿਰਫ ਇਸ ਚੀਜ਼ ਨਾਲ ਜਾਂ ਸਿਰਫ ਇਸੇ ਹੀ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਜਾਂ ਵੀਜ਼ਾ ਦੇ ਡਿਪਾਰਟਮੈਂਟ ਦੇ ਵਿੱਚ ਸਿਰਫ ਇਹਦੇ ਨਾਲ ਰਿਲੇਟਡ ਨਹੀਂ ਆ, ਡੇਟਾ ਐਗਜ਼ਿਸਟ ਕਰਦਾ, ਇੱਕ ਵਿਭਾਗ ਕੋਲ ਪਿਆ ਡੇਟਾ ਦੂਜੇ ਵਿਭਾਗ ਵੱਲੋਂ ਇਸਤੇਮਾਲ ਨਹੀਂ ਕੀਤਾ ਜਾਂਦਾ। ਜਿਹੜਾ ਉਹ ਤਾਲਮੇਲ ਆ ਉਹ ਬਿਠਾਏ ਜਾਣਾ ਬਹੁਤ ਜ਼ਰੂਰੀ ਆ, ਕਿਉਂਕਿ ਸਾਡੀ ਲੇਬਰ ਮਾਰਕੀਟ ਦਾ ਸਰਵੇ ਕੁਝ ਹੋਰ ਕਹਿੰਦਾ। ਜਿਹੜੇ ਸਾਡੇ ਕੋਲ ਪੜ੍ਹਾਈ ਕਰਨ ਵਾਸਤੇ ਸਟੂਡੈਂਟਸ ਆਉਂਦੇ ਰਹੇ, ਜਿਹੜਾ ਉਹਨਾਂ ਦਾ ਜਿਹੜੇ ਪ੍ਰੋਗਰਾਮਸ ਦੇ ਵਿੱਚ ਉਹ ਪੜ੍ਹਾਈ ਕਰ ਰਹੇ ਨੇ ਉਹ ਕੋਈ ਹੋਰ ਹੀ ਚੀਜ਼ਾਂ ਪੜ੍ਹ ਰਹੇ ਨੇ, ਫਿਰ ਉਹ ਪੜ੍ਹ ਕੇ ਉਸ ਫੀਲਡ ਦੇ ਵਿੱਚ ਉਹਨਾਂ ਕੋਲ ਜੋਬ ਨਹੀਂ ਆ, ਫਿਰ ਉਹ LMIA ਖਰੀਦ ਕੇ ਆਪਣੇ ਵਾਸਤੇ ਇੱਥੇ ਕੋਈ ਨਾ ਕੋਈ ਹੋਰ ਹੀਲਾ ਵਸੀਲਾ ਵੇਖਦੇ ਨੇ ਕਿ ਜੀ PR ਹੋ ਜਾਈਏ। ਜਿਹੜਾ ਪੇ ਐਂਡ ਸਟੇ ਵਾਲਾ ਸਿਸਟਮ ਕਰਤਾ ਸਟੂਡੈਂਟਸ ਵਾਸਤੇ, ਪੈਸੇ ਦੇਈ ਜਾਓ ਅਤੇ ਰਹੀ ਜਾਓ, ਇਹ ਦੇਖਣ ਆਡੀਟਰ ਜਨਰਲ ਜੀ, ਆਪਣੇ ਸਕੋਪ ਦੇ ਵਿੱਚ ਇਹ ਚੀਜ਼ਾਂ ਜ਼ਰੂਰ ਸ਼ਾਮਿਲ ਕਰਨ। ਇਹ ਜ਼ਰੂਰ ਦੇਖਿਆ ਜਾਵੇ ਕਿ ਜਿਹੜੇ ਇੱਥੇ ਸਟੂਡੈਂਟਸ ਆਏ, ਜਿੰਨੇ ਉਹਨਾਂ ਨੂੰ ਵਰਕਿੰਗ ਆਵਰਸ ਦਿੱਤੇ ਗਏ, ਕਿ ਸੱਚਮੁੱਚ ਉਹਨੇ ਘੰਟੇ ਕੰਮ ਕਰਕੇ ਕੰਮ ਸਰਦਾ। ਇਹ ਵੀ ਦੇਖਿਆ ਜਾਵੇ ਕਿ ਉਹਨਾਂ ਸਟੂਡੈਂਟਸ ਦੇ ਇੱਥੇ ਆਉਣ ਦੇ ਨਾਲ ਜਿਹੜੇ ਵੱਖੋ ਵੱਖਰੇ ਐਜੂਕੇਸ਼ਨਲ ਇੰਸਟੀਟਿਊਸ਼ਨ ਸੀਗੇ, ਉਹਦੇ ਵਿੱਚ ਕੁਆਲਿਟੀ ਆਫ ਐਜੂਕੇਸ਼ਨ ਕੀ ਸੀ? ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦਾ ਇੱਕ ਵਾਅਦਾ ਕੀ ਆ ਕਿ ਕੈਨੇਡਾ ਆਓ, ਤੁਹਾਨੂੰ ਬਹੁਤ ਉੱਚ ਦਰਜੇ ਦੀ ਇੰਟਰਨੈਸ਼ਨਲ ਵਰਲਡ ਕਲਾਸ ਐਜੂਕੇਸ਼ਨ ਮਿਲੇਗੀ। ਪਰ ਕੀ ਉਹ ਸਾਰੇ ਸਟੂਡੈਂਟਸ ਨੂੰ ਵਰਲਡ ਕਲਾਸ ਐਜੂਕੇਸ਼ਨ ਮਿਲੀ ਹੈ ਇੱਥੇ? ਇਹ ਵੀ ਦੇਖਿਆ ਜਾਵੇ ਕਿ ਜਿਹੜੇ ਉਹ ਸਟੂਡੈਂਟਸ ਇੱਥੇ ਆਏ, ਜਿਨ੍ਹਾਂ ਨੇ ਇੰਨੀਆਂ ਮੋਟੀਆਂ ਫੀਸ ਅਦਾ ਕੀਤੀਆਂ, ਮੋਟੀ ਰਕਮ ਅਦਾ ਕੀਤੀ, ਉਹਨਾਂ ਦਾ ਮਕਸਦ ਕੀ ਇੱਥੇ ਆ ਕੇ ਪੜ੍ਹਨਾ ਹੀ ਸੀ, ਜਾਂ ਫਿਰ ਮਕਸਦ ਇੱਥੇ ਆ ਕੇ ਕੁਝ ਹੋਰ ਸੀ? ਇਹ ਵੀ ਦੇਖਿਆ ਜਾਏ ਕਿ ਸਰਕਾਰ ਨੇ ਜਦੋਂ ਇਹ ਸੁਨੇਹਾ ਦਿੱਤਾ ਕਿ ਜੀ ਇੰਟਰਨੈਸ਼ਨਲ ਸਟੂਡੈਂਟਸ ਤੇ ਬਹੁਤ ਵਧੀਆ ਪਰਮਾਨੈਂਟ ਰੈਜ਼ੀਡੈਂਟ ਬਣਦੇ ਨੇ, ਤਾਂ ਗੁੱਝੇ ਤੌਰ 'ਤੇ ਸਰਕਾਰ ਨੇ ਇੱਕ ਵਾਅਦਾ ਵੀ ਕਰ ਦਿੱਤਾ ਸੀ, ਸੰਕੇਤ ਦੇ ਦਿੱਤਾ ਸੀ ਕਿ ਤੁਸੀਂ ਅੰਤਰਰਾਸ਼ਟਰੀ ਸਟੂਡੈਂਟ ਵਜੋਂ ਕੈਨੇਡਾ ਆਓ, ਤੁਹਾਡਾ ਪਰਮਾਨੈਂਟ ਰੈਜ਼ੀਡੈਂਸੀ ਦਾ ਪਾਥ ਬੜਾ ਸਮੂਥ ਹੋਏਗਾ। ਸਿੱਧੇ ਤੌਰ 'ਤੇ ਇਹ ਗੱਲ ਨਹੀਂ ਕਹੀ ਗਈ, ਪਰ ਲਫ਼ਜ਼ਾਂ ਦੇ ਵਿੱਚ ਜਿਹੜੇ ਲੁਕੇ ਹੋਏ ਸੰਕੇਤ ਹੁੰਦੇ ਨੇ, ਉਹ ਬੜੇ ਇੰਪੋਰਟੈਂਟ ਹੋਇਆ ਕਰਦੇ ਨੇ। ਇਹ ਗੱਲ ਵੀ, ਇਸਦੀ ਵੀ ਪੁਣਛਾਣ ਜ਼ਰੂਰ ਕੀਤੀ ਜਾਵੇ। ਕਿਤੇ ਇੱਦਾਂ ਤਾਂ ਨਹੀਂ ਕਿ ਇੱਕ ਸਬਜ਼ ਬਾਗ ਜਿਹਾ ਦਿਖਾ ਦਿੱਤਾ ਗਿਆ, ਪਰ ਜਦੋਂ ਇੱਥੇ ਆ ਕੇ ਇੱਥੇ ਦੀ ਜ਼ਮੀਨੀ ਹਕੀਕਤ ਦੇ ਨਾਲ ਉਹ ਵਾਅਦੇ ਜਦੋਂ ਕਲੈਸ਼ ਕੀਤੇ, ਤਾਂ ਉਹਦੀ ਜਿਹੜੀ ਸਮੱਸਿਆ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਇਹ ਵੀ ਦੇਖਿਆ ਜਾਏ ਆਡੀਟਰ ਜਨਰਲ ਦੀ ਇਸ ਰਿਪੋਰਟ ਦੇ ਵਿੱਚ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਇੰਨੀ ਵੱਡੀ ਗਿਣਤੀ ਦੇ ਵਿੱਚ ਹੋਈ ਐਕਸੈਪਟੈਂਸ ਕਰਕੇ ਸਪੈਸੀਫਿਕਲੀ ਉਹ ਕਿਹੜੀਆਂ ਕਿਹੜੀਆਂ ਕਮਿਊਨਿਟੀਜ਼ ਸੀਗੀਆਂ, ਕਿਹੜੇ ਕਿਹੜੇ ਸ਼ਹਿਰ ਸੀਗੇ ਜਿਹੜੇ ਜ਼ਿਆਦਾ ਇੰਪੈਕਟ ਹੋਏ। ਮੇਨ ਸਟ੍ਰੀਮ ਦੇ ਵਿੱਚ ਇਹ ਗੱਲ ਲੇਟ ਇਸੇ ਕਰਕੇ ਉੱਠੀ ਕਿ ਜਿਹੜੇ ਇਸ ਵੱਡੇ ਇਨਫਲਕਸ ਕਰਕੇ ਇਨਫਰਾਸਟ੍ਰਕਚਰ ਉੱਪਰ ਜੋ ਬੋਝ ਪਿਆ, ਉਹ ਕੈਨੇਡਾ ਭਰ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਬਰਾਬਰ ਨਹੀਂ ਪਿਆ। ਅਤੇ ਇਸ ਰਿਪੋਰਟ ਦੇ ਵਿੱਚ ਇਹ ਵੀ ਜ਼ਰੂਰ ਦੇਖਿਆ ਜਾਵੇ ਕਿ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜੇ ਕਿਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਨਾ ਆਉਂਦੇ, ਜਿਹੜੇ ਐਕਸਪਲੋਇਟ ਹੋ ਕੇ ਸਸਤੀਆਂ ਵੇਜਿਸ 'ਤੇ ਕੰਮ ਕਰ ਰਹੇ ਨੇ, ਤਾਂ ਕੈਨੇਡਾ ਦਾ ਫਿਰ ਇਨਫਲੇਸ਼ਨ ਰੇਟ ਕਿੱਥੇ ਜਾਣਾ ਸੀ? ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੋਈ ਆ ਕਿ ਜਿਹੜੇ ਸਾਡੇ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਮਿਨੀਮਮ ਵੇਜ ਕਿੰਨੀ, $17 ਹੈ ਜੀ, $16, $16, $17, $17.5 ਜੋ ਕੁਛ ਵੀ ਹੈ। ਬਹੁਤ ਵੱਡੀ ਗਿਣਤੀ ਅਜਿਹੇ ਵਰਕਰਸ ਦੀ ਹੈ ਜਿਹੜੇ ਇਸ ਵੇਜ ਰੇਟ ਤੋਂ ਕਿਤੇ ਘੱਟ ਵੇਜ ਰੇਟ 'ਤੇ ਕੰਮ ਕਰ ਰਹੇ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਸਿਗਨੀਫਿਕੈਂਟ ਨੰਬਰ ਇੰਟਰਨੈਸ਼ਨਲ ਸਟੂਡੈਂਟਸ ਦਾ। ਸਿਸਟਮ ਨੂੰ ਪਤਾ ਨੇ ਇਹ ਸਾਰੀਆਂ ਗੱਲਾਂ, ਪਰ ਚੁੱਪ ਕਰਕੇ ਬੈਠੇ ਨੇ ਕਿਉਂਕਿ ਸਾਡੇ 'ਤੇ ਰੂਲਸ ਬਹੁਤ ਵਧੀਆ ਨੇ, ਸਾਡੇ 'ਤੇ ਸਟੈਂਡਰਡਸ ਬਹੁਤ ਚੰਗੇ ਨੇ, ਅਸੀਂ ਤਾਂ ਕਿਸੇ ਨਾਲ ਧੱਕਾ ਹੋਣ ਹੀ ਨਹੀਂ ਦਿੰਦੇ। ਆਹ ਦੇਖੋ ਰੂਲ ਬਣਿਆ ਹੋਇਆ, ਪਰ ਉਹ ਰੂਲ ਲਾਗੂ ਕਿੰਨਾ ਕੁ ਹੋ ਰਿਹਾ? ਜੇ ਕਿਤੇ ਉਹਨਾਂ ਸਾਰੇ ਵਰਕਰਸ ਨੂੰ ਉਹਨਾਂ ਦੀ ਬਣਦੀ ਆਮ ਵੇਜਿਸ ਮਿਲਣ, ਤਾਂ ਫਿਰ ਇਨਫਲੇਸ਼ਨ ਕਿਤੇ ਦੀ ਕਿਤੇ ਹੋਰ ਚਲੀ ਜਾਣੀ ਆ। ਸੋ ਇਹ ਰਿਪੋਰਟ ਦੇ ਵਿੱਚ ਕਾਫੀ ਕੁਝ ਅਜਿਹੇ ਪਹਿਲੂ ਨੇ ਜਿਹੜੇ ਕਿ ਦੇਖੇ ਜਾਣੇ ਚਾਹੀਦੇ ਨੇ। ਅੱਗੇ ਚੱਲ ਕੇ ਨਾ ਥੋੜ੍ਹੀ ਦੇਰ ਵਾਸਤੇ ਓਪਨ ਲਾਈਨ ਸੈਗਮੈਂਟ ਕਰਾਂਗੇ, ਤੁਸੀਂ ਵੀ ਇਹ ਸੋਚ ਕੇ ਰੱਖੋ ਕਿ ਆਡੀਟਰ ਜਨਰਲ ਨੂੰ ਆਪਣੀ ਇਸ ਰਿਪੋਰਟ ਦੇ ਵਿੱਚ ਹੋਰ ਸ਼ਾਮਿਲ ਕੀ ਕੁਝ ਕਰਨਾ ਚਾਹੀਦਾ ਹੈ। ਇੱਕ ਗੱਲ ਇਹ ਵੀ ਯਾਦ ਰੱਖਿਓ, ਆਡੀਟਰ ਜਨਰਲ ਵੱਲੋਂ ਪਹਿਲਾਂ ਕੀਤੀਆਂ ਗਈਆਂ ਰਿਪੋਰਟਾਂ ਦੇ ਕਈ ਸਿੱਟੇ ਕੋਈ ਬਹੁਤੇ ਇਨਕਰੇਜਿੰਗ ਨਹੀਂ ਨਿਕਲੇ, ਉਹ ਕਾਗਜ਼ਾਂ ਦਾ ਢਿੱਡ ਭਰ ਦਿੱਤਾ ਜਾਂਦਾ। ਅਰਾਈਵ ਕੈਨ ਐਪ ਵਾਲਾ ਮੁੱਦਾ, ਚਲੋ ਉਹਦੇ ਉੱਪਰ ਸੁਣਵਾਈਆਂ ਵਗੈਰਾ ਹੋਈਆਂ, ਬਾਅਦ 'ਚ ਕੀ ਹੋਇਆ? ਨਥਿੰਗ। ਇੱਕ ਤੁਹਾਨੂੰ ਯਾਦ ਹੋਏਗਾ, ਲਿਬਰਲ ਸਰਕਾਰ ਨੇ, ਟਰੂਡੋ ਸਰਕਾਰ ਨੇ ਇੱਕ ਗ੍ਰੀਨ ਟੈਕ ਫੰਡ ਲਾਂਚ ਕੀਤਾ ਸੀ। ਗ੍ਰੀਨ ਟੈਕ ਫੰਡ ਦੇ ਵਿੱਚ ਕਿਹੋ ਜਿਹੀਆਂ ਗੜਬੜਾਂ ਹੋਈਆਂ, ਉਹਦੀ ਰਿਪੋਰਟ ਇੱਕ ਤਿਆਰ ਕੀਤੀ ਆਡੀਟਰ ਜਨਰਲ ਨੇ। ਜਦੋਂ ਗ੍ਰੀਨ ਟੈਕ ਫੰਡ ਦੇ ਡਾਕੂਮੈਂਟਸ ਨੂੰ ਲੈ ਕੇ, ਆਡੀਟਰ ਜਨਰਲ ਦੀ ਰਿਪੋਰਟ ਨੂੰ ਲੈ ਕੇ ਇੰਨੀ ਜ਼ਿਆਦਾ ਸਿਆਸਤ ਹੋਈ ਕਿ ਪਾਰਲੀਮੈਂਟ ਦਾ ਕੰਮ ਹੀ ਠੱਪ ਕਰਾਤਾ ਪਹਿਲਾਂ ਕੰਜ਼ਰਵੇਟਿਵਸ ਨੇ, ਉਸ ਤੋਂ ਬਾਅਦ ਫਿਰ ਪਾਰਲੀਮੈਂਟ ਹੀ ਪ੍ਰੋਰੋਗ ਹੋ ਗਈ, ਉਸ ਤੋਂ ਬਾਅਦ ਫਿਰ ਇਲੈਕਸ਼ਨ ਹੋਇਆ, ਅਤੇ ਇਲੈਕਸ਼ਨ ਦੇ ਵਿੱਚ ਉਹੀ ਲਿਬਰਲ ਪਾਰਟੀ ਦੀ ਸਰਕਾਰ ਦੁਬਾਰਾ ਆ ਗਈ, ਜਿਨ੍ਹਾਂ ਦੀ ਸਰਕਾਰ ਉੱਪਰ ਆਡੀਟਰ ਜਨਰਲ ਨੇ ਆਪਣੀ ਰਿਪੋਰਟ ਦੇ ਉੱਪਰ ਸਵਾਲ ਚੁੱਕੇ ਸੀ ਕਿ ਇਹਨਾਂ ਦੇ ਇਸ ਫੰਡ ਦੀ ਮਿਸਮੈਨੇਜਮੈਂਟ ਹੋਈ ਆ, ਦੁਰਵਰਤੋਂ ਹੋਈ ਆ। ਸੋ ਆਡੀਟਰ ਜਨਰਲ ਦੀਆਂ ਰਿਪੋਰਟਾਂ ਦਾ ਇਹ ਸਿੱਟਾ ਨਿਕਲਦਾ ਕਿ ਕਾਗਜ਼ਾਂ ਦੇ ਢਿੱਡ ਭਰੇ ਜਾਂਦੇ ਨੇ, ਖ਼ਬਰਾਂ ਦੀਆਂ ਸੁਰਖੀਆਂ ਬਣ ਜਾਂਦੀਆਂ ਨੇ, ਪਰ ਉਹਦੇ ਉੱਪਰ ਕੋਈ ਪੁਖਤਾ ਐਕਸ਼ਨ ਨਹੀਂ ਹੋ ਪਾਉਂਦਾ। ਜਿਹੜੀ ਇਸ ਵੇਲੇ ਅਮਰੀਕਾ ਦੇ ਨਾਲ ਟ੍ਰੇਡ ਵਾਰ ਚੱਲੀ ਹੋਈ ਹੈ, ਉਹਦੇ ਨਾਲ ਸੰਬੰਧਿਤ ਨਾ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ। ਜਿਹੜੇ ਕੈਨੇਡਾ 'ਚ ਅਮਰੀਕਾ ਦੇ ਅੰਬੈਸਡਰ ਨੇ, ਸੋ ਅਮਰੀਕਨ ਰਾਜਦੂਤ ਜਿਹੜੇ ਕਿ ਕੈਨੇਡਾ ਦੇ ਵਿੱਚ ਤੈਨਾਤ ਨੇ, ਜਿਨ੍ਹਾਂ ਨੂੰ ਇੱਥੇ ਡਿਪਲੋਏ ਕੀਤਾ ਹੋਇਆ, ਪੀਟ ਹੌਕਸਟਰਾ ਕੱਲ੍ਹ ਭਾਸ਼ਣ ਦੇ ਰਹੇ ਸੀ ਪੈਸੀਫਿਕ ਨੌਰਥ ਵੈਸਟ ਇਕਨੋਮਿਕ ਰੀਜਨ ਫਾਊਂਡੇਸ਼ਨ ਸਮਿਟ 'ਤੇ, ਜਿਹੜਾ ਕਿ ਇੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ ਜਿਹੜਾ ਬੈਲੀਵਿਊ ਸ਼ਹਿਰ ਸਿਆਟਲ ਲੱਗੇ, ਉੱਥੇ ਇਹ ਸਮਿਟ ਹੋ ਰਿਹਾ ਸੀ। ਉੱਥੇ ਉਹਨਾਂ ਨੇ ਇਹ ਗੱਲ ਆਖੀ ਕਿ ਵੀ ਕੈਨੇਡੀਅਨਸ, ਕਿਉਂਕਿ ਉਹਨਾਂ ਨੂੰ ਪਹਿਲਾਂ ਸਵਾਲ ਪੁੱਛਿਆ ਗਿਆ ਕਿ ਦੇਖੋ ਵੀ ਕੈਨੇਡੀਅਨਸ ਹੁਣ ਅਮਰੀਕਾ ਨਹੀਂ ਆ ਰਹੇ ਸੈਰ ਸਪਾਟੇ ਲਈ, ਅਤੇ ਕੀ ਕੀਤਾ ਜਾਣਾ ਚਾਹੀਦਾ ਤਾਂ ਕਿ ਕੈਨੇਡੀਅਨਸ ਈਵਨ ਅਮੈਰੀਕਨਸ ਦਾ ਆਪਸ ਦੇ ਵਿੱਚ ਜਿਹੜਾ ਆਹ ਇੱਕ ਰਿਲੇਸ਼ਨਸ਼ਿਪ ਆ, ਘੁੰਮਣ ਫਿਰਨ ਵਾਲੀ ਗੱਲਬਾਤ ਆ, ਵੀ ਉਹਨੂੰ ਦੁਬਾਰਾ ਤੋਂ ਪਹਿਲਾਂ ਵਾਲਾ ਪੱਧਰ 'ਤੇ ਬਹਾਲ ਕੀਤਾ ਜਾ ਸਕੇ। ਅਤੇ ਇਹ ਸਵਾਲ ਇਸ ਕੰਟੈਕਸਟ ਦੇ ਵਿੱਚ ਪੁੱਛਿਆ ਗਿਆ ਸੀ ਕਿ ਅਗਲੇ ਸਾਲ ਫੀਫਾ ਵਰਲਡ ਕੱਪ ਦੇ ਮੈਚ ਹੋਣੇ ਨੇ, ਇੱਥੇ ਵੈਨਕੂਵਰ 'ਚ ਵੀ ਮੈਚ ਹੋਣੇ ਨੇ, ਸਿਆਟਲ 'ਚ ਵੀ ਹੋਣੇ ਨੇ, ਕਿ ਲੋਕਾਂ ਦਾ ਆਉਣ ਜਾਣ ਕਿਵੇਂ ਦੁਬਾਰਾ ਤੋਂ ਉਹ ਕੌਨਫੀਡੈਂਸ ਕਿਵੇਂ ਬਣਾਇਆ ਜਾ ਸਕਦਾ। ਇਹਦੇ ਜਵਾਬ ਦੇ ਵਿੱਚ ਪੀਟ ਹੌਕਸਟਰਾ ਨੇ ਗੱਲ ਇਹ ਆਖੀ, ਕਹਿੰਦੇ ਕੈਨੇਡੀਅਨਸ ਸਟੇਇੰਗ ਹੋਮ, ਦੈਟਸ ਦੇਅਰ ਬਿਜ਼ਨਸ, ਯੂ ਨੋ ਆਈ ਡੋਂਟ ਲਾਈਕ ਇਟ, ਬਟ ਇਫ ਦੈਟਸ ਵਟ ਦੇ ਵਾਂਟ ਟੂ ਡੂ ਇਟਸ ਫਾਈਨ, ਦੇ ਵਾਂਟ ਟੂ ਬੈਨ ਅਮੈਰੀਕਨ ਐਲਕੋਹੋਲ, ਦੈਟਸ ਫਾਈਨ। ਸੋ ਉਹਨੇ ਕਿਹਾ ਵੀ ਕੈਨੇਡੀਅਨਸ ਜੇ ਨਹੀਂ ਅਮਰੀਕਾ ਆਉਣਾ ਚਾਹੁੰਦੇ ਉਹਨਾਂ ਦੀ ਮਰਜ਼ੀ, ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ ਇਹ, ਪਰ ਜੇ ਉਹ ਕੈਨੇਡੀਅਨਸ ਅਜਿਹਾ ਕਰਨਾ ਚਾਹੁੰਦੇ ਨੇ ਉਹਨਾਂ ਦੀ ਮਰਜ਼ੀ। ਫਿਰ ਦੇਖੋ ਸਵਾਲ ਤਾਂ ਸੀਗਾ ਵੀ ਕੈਨੇਡੀਅਨਸ ਘੁੰਮਣ ਫਿਰਨ ਨਹੀਂ ਆ ਰਹੇ ਅਮਰੀਕਾ, ਉਹ ਫਿਰ ਅਮੈਰੀਕਨ ਐਲਕੋਹੋਲ ਜਾਣ ਕੇ ਉਹਨਾਂ ਵਿੱਚ ਉਹਨਾਂ ਨੇ ਕੀਤੀ ਗੱਲ ਵੀ ਕਈ ਕੈਨੇਡੀਅਨ ਸੂਬਿਆਂ ਨੇ ਜਿਵੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਮਰੀਕਾ ਤੋਂ ਆਉਂਦੀ ਜਿਹੜੀ ਉਹ ਬਰਬਨ ਵਿਸਕੀ ਆ ਉਹ ਇੱਥੋਂ ਦੇ ਸਟੋਰਸ ਤੋਂ ਚੱਕ ਦਿੱਤੀ ਹੋਈ ਆ, ਵੀ ਜੇ ਉਹਨਾਂ ਨੇ ਅਮੈਰੀਕਨ ਐਲਕੋਹੋਲ ਬੈਨ ਕਰਨੀ ਆ ਵੀ ਠੀਕ ਆ ਭਾਈ ਉਹਨਾਂ ਦੀ ਮਰਜ਼ੀ। ਫਿਰ ਅੱਗੇ ਹੌਕਸਟਰਾ ਨੇ ਕਿਹਾ ਦੇ ਦੀਜ਼ ਆਰ ਰੀਜ਼ਨਸ ਵਾਈ ਦੀ ਪ੍ਰੈਜੀਡੈਂਟ ਐਂਡ ਸਮ ਆਫ ਹਿਸ ਟੀਮ ਰੈਫਰਡ ਟੂ ਕੈਨੇਡਾ ਐਜ਼ ਬੀਇੰਗ ਮੀਨ ਐਂਡ ਨੈਸਟੀ ਟੂ ਡੀਲ ਵਿਦ, ਕਹਿੰਦੇ ਬਿਕੋਜ਼ ਆਫ ਸਮ ਆਫ ਦੋ ਸਟੈਪਸ। ਸੋ ਜਿਹੜੀ ਇਹ ਗੱਲਾਂ ਉਹਨਾਂ ਨੇ ਕੀਤੀਆਂ, ਕਹਿੰਦੇ ਵੀ ਕੈਨੇਡੀਅਨਸ ਕਹਿੰਦੇ ਇਸੇ ਕਰਕੇ ਡੋਨਲਡ ਟਰੰਪ ਕੈਨੇਡਾ ਨੂੰ ਕੈਨੇਡੀਅਨਸ ਨੂੰ ਨੈਸਟੀ ਕਹਿੰਦੇ ਨੇ, ਵੀ ਇਹ ਬੜੇ ਖਰਾਬ ਬੰਦੇ ਨੇ ਜੀ। ਅੱਛਾ ਵੈਸੇ ਦੇਖੋ ਕੈਨੇਡੀਅਨਸ ਦੀ ਜਿਹੜੀ ਇਮੇਜ ਹੈ ਵੀ ਕੈਨੇਡੀਅਨਸ ਆ ਜੀ, ਕੈਨੇਡੀਅਨਸ ਆਰ ਵੈਰੀ ਨਾਈਸ, ਇਸ 'ਤੇ ਪਲੀਜ਼ ਐਂਡ ਥੈਂਕ ਯੂ ਕਹਿੰਦੇ ਨਹੀਂ ਥੱਕਦੇ, ਪਰ ਪੀਟ ਹੌਕਸਟਰਾ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਕੈਨੇਡਾ ਦੇ ਵਿੱਚ, ਉਹਨਾਂ ਦਾ ਇਹ ਕਹਿਣਾ ਕਿ ਆਈ ਡੋਂਟ ਯੂ ਨੋ ਦੈਟਸ ਫਾਈਨ, ਕੈਨੇਡੀਅਨਸ ਦੀ ਮਰਜ਼ੀ ਨਹੀਂ ਕਰਨਾ ਨਾ ਕਰਨ। ਆਮ ਤੌਰ 'ਤੇ ਕਿਸੇ ਵੀ ਮੁਲਕ ਦਾ ਜਿਹੜਾ ਐਂਬੈਸਡਰ ਹੁੰਦਾ ਨਾ ਦੂਜੇ ਮੁਲਕ 'ਚ, ਜਿਹੜੇ ਮੁਲਕ 'ਚੋਂ ਤੈਨਾਤ ਹੁੰਦਾ ਉਹਦੇ ਬਾਰੇ ਇਹੋ ਜਿਹੀਆਂ ਗੱਲਾਂ ਉਹ ਨਹੀਂ ਕਰਦੇ ਹੁੰਦੇ। ਦੂਜੀ ਗੱਲ ਜਿਹੜੀ ਪੀਟ ਹੌਕਸਟਰਾ ਨੇ ਹੋਰ ਕਹੀ, ਕਹਿੰਦੇ ਜੇ ਇਹਨਾਂ ਨੇ ਅਮਰੀਕਾ ਵਾਲੀ ਵਿਸਕੀ ਬੈਨ ਕੀਤੀ ਆ, ਕਹਿੰਦੇ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਕਹਿੰਦੇ ਮੈਂ ਮਿਸ਼ੀਗਨ ਤੋਂ ਜਦੋਂ ਜਾਂਦਾ ਬਾਰਡਰ ਕ੍ਰੋਸ ਕਰਕੇ ਕੈਨੇਡਾ, ਕਹਿੰਦੇ ਮੈਂ ਲੈ ਜਾਂਦਾ ਆਪਣੀ ਅਮਰੀਕਨ ਵਿਸਕੀ ਨਾਲ, ਕੈਨੇਡਾ ਵਾਲੇ ਨਹੀਂ ਮੈਨੂੰ ਚੈੱਕ ਕਰਦੇ, ਕਹਿੰਦੇ ਮੈਂ ਤਾਂ ਲੈ ਜਾਂਦਾ। ਉੱਥੇ ਫਿਰ ਲੋਕ ਹੱਸੇ। ਅੱਛਾ ਇਹ ਗੱਲ ਸਾਰੀ ਬਾਹਰ ਕਿਵੇਂ ਆਈ? ਉੱਥੇ ਕੋਈ ਵਿਅਕਤੀ ਮੌਜੂਦ ਸੀ ਉਸ ਸਮਿਟ ਦੇ ਵਿੱਚ ਜਿੱਥੇ ਪੀਟ ਹੌਕਸਟਰਾ ਇਹ ਭਾਸ਼ਣ ਦੇ ਰਹੇ ਸੀ, ਉਹਨਾਂ ਨੇ ਆਡੀਓ ਰਿਕਾਰਡ ਕਰਕੇ ਪ੍ਰੀਮੀਅਰ ਡੇਵਿਡ ਈਬੀ ਦੇ ਦਫ਼ਤਰ ਨੂੰ ਭੇਜੀ, ਅਤੇ ਪ੍ਰੀਮੀਅਰ ਡੇਵਿਡ ਈਬੀ ਦੇ ਦਫ਼ਤਰ ਵੱਲੋਂ ਇਸ ਆਡੀਓ ਨੂੰ ਕੈਨੇਡੀਅਨ ਪ੍ਰੈਸ ਨਾਲ ਸਾਂਝਾ ਕੀਤਾ ਗਿਆ। ਸੋ ਉਹ ਤੋਂ ਬਾਅਦ ਡੇਵਿਡ ਈਬੀ ਨੇ ਆਪਣਾ ਰਿਐਕਸ਼ਨ ਵੀ ਸਾਂਝਾ ਕੀਤਾ। ਉਹਨਾਂ ਨੇ ਕਿਹਾ ਕਿ ਕਹਿੰਦੇ ਵੀ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਹੜੀ ਯੂ ਐੱਸ ਲੀਡਰਸ਼ਿਪ ਆ ਉਹਨਾਂ ਨੂੰ ਬਹੁਤ ਘੱਟ ਇਸ ਗੱਲ ਦਾ ਅਹਿਸਾਸ ਹੈ ਕਿ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਗੱਲਾਂ ਕਿੰਨੀਆਂ ਦੁਖਦਾਈ ਨੇ, ਕਿੰਨੇ ਹਰਟਫੁੱਲ ਰਿਮਾਰਕਸ ਨੇ। ਈਬੀ ਦਾ ਇਹ ਕਹਿਣਾ, ਕਹਿੰਦੇ ਉਹਨਾਂ ਨੂੰ ਕੀ ਲੱਗਦਾ ਵੀ ਜਦੋਂ ਡੋਨਲਡ ਟਰੰਪ ਇਹ ਕਹਿੰਦੇ ਨੇ ਕਿ ਉਹ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾ ਲੈਣਗੇ, ਤਾਂ ਕੀ ਕੈਨੇਡੀਅਨਸ ਉਸ ਗੱਲ ਦੇ ਉੱਪਰ ਕੋਈ ਰਿਸਪੋਂਸ ਦੇਣਗੇ ਹੀ ਨਹੀਂ, ਉਹ ਰਿਸਪੋਂਡ ਨਹੀਂ ਕਰਨਗੇ, ਵੀ ਇਸ ਗੱਲ ਨੂੰ ਹਲਕੇ 'ਚ ਲੈਣਗੇ? ਸੋ ਇਹ ਜਿਹੜੀ ਹੁਣ ਸ਼ਾਬਦਿਕ ਗੱਲਬਾਤ ਹੈ ਜਾਂ ਸ਼ਾਬਦਿਕ ਜੰਗ ਆ ਉਹ ਵੀ ਇਸ ਤਰ੍ਹਾਂ ਦੀ ਛਿੜੀ ਹੋਈ ਆ। ਪਰ ਅਮਰੀਕਾ ਦੇ ਕੈਨੇਡਾ ਦੇ ਵਿੱਚ ਰਾਜਦੂਤ ਪੀਟ ਹੌਕਸਟਰਾ ਨੇ ਕੱਲ੍ਹ ਅਮਰੀਕਾ ਦੀ ਇੱਥੇ ਵਾਸ਼ਿੰਗਟਨ ਸਟੇਟ ਦੇ ਬੈਲਵਿਊ ਸ਼ਹਿਰ 'ਚ ਹੁੰਦੇ ਇੱਕ ਇਵੈਂਟ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਨੇ। ਆਮ ਤੌਰ 'ਤੇ ਅਜਿਹੀ ਸਥਿਤੀ ਦੇ ਵਿੱਚ ਨਾ ਐਂਬੈਸਡਰਸ ਦਾ ਕੰਮ ਹੁੰਦਾ ਕਿ ਜਿਹੜੇ ਕੋਈ ਇੱਦਾਂ ਤਿੱਖੇ ਸ਼ਬਦਾਂ ਦੇ ਨਾਲ ਕੋਈ ਜ਼ਖਮ ਬਣਦੇ ਨੇ ਉਹਨਾਂ ਦੇ ਉੱਪਰ ਮਰਹਮ ਲਗਾਉਣਾ, ਪਰ ਇੱਥੇ ਜਿਹੜੇ ਐਂਬੈਸਡਰ ਨੇ ਉਹ ਆਪ ਵੀ ਜਿਹੜੀਆਂ ਕੁਝ ਗੱਲਾਂ ਨੇ ਇਸ ਤਰ੍ਹਾਂ ਦੀਆਂ ਚੁਭਵੀਆਂ ਗੱਲਾਂ ਕਰ ਰਹੇ ਨੇ ਜਿਹੜੀਆਂ ਕਿ ਸ਼ੋਭਾ ਨਹੀਂ ਦਿੰਦੀਆਂ। ਚਲੋ ਦੇਖੋ ਅਜੇ 1 ਤਰੀਕ ਨੂੰ ਹੋਰ ਕੀ ਕੁਝ ਵਾਪਰਦਾ, ਕੀ ਚੱਲਦਾ। ਸਪੀਕਿੰਗ ਆਫ ਦਿਸ, ਅੱਛਾ ਟਰੰਪ ਵਾਸਤੇ ਨਾ ਡੋਮੈਸਟਿਕ ਫਰੰਟ 'ਤੇ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ, ਐਪਸਟੀਨ ਫਾਈਲਸ ਨਾਲ ਰਿਲੇਟਡ ਜੋ ਕੰਟਰੋਵਰਸੀ ਬਣੀ ਹੋਈ ਆ। ਜੈਫਰੀ ਐਪਸਟੀਨ ਜਿਹੜੇ ਕਿ ਬਿਲੀਨੇਅਰ ਫਾਈਨੈਂਸ਼ੀਅਰ ਸਨ, ਜਿਨ੍ਹਾਂ ਦੇ ਉੱਪਰ ਇਹ ਦੋਸ਼ ਸਨ ਕਿ ਉਹਨਾਂ ਨੇ ਉਹ ਸੈਕਸ ਟ੍ਰੈਫਿਕਿੰਗ ਦੇ ਵਿੱਚ ਸ਼ਾਮਲ ਸੀ, ਮਾਈਨਰਸ ਦੀ ਸੈਕਸ ਟ੍ਰੈਫਿਕਿੰਗ ਦੇ ਵਿੱਚ ਸ਼ਾਮਲ ਸੀ, ਅਤੇ ਬਹੁਤ ਸਾਰੇ ਧਨਾੜ ਵਿਅਕਤੀ ਉਹਨਾਂ ਦੇ ਕਲਾਇੰਟ ਸੀਗੇ। ਕਲਾਇੰਟ ਇਨ ਦ ਸੈਂਸ ਕਿ ਜਿਹੜੀ ਇਹ ਹਿਊਮਨ ਟ੍ਰੈਫਿਕਿੰਗ ਹੁੰਦੀ ਸੀ ਜਾਂ ਸੈਕਸ ਟ੍ਰੈਫਿਕਿੰਗ ਹੁੰਦੀ ਸੀ, ਜਿਹੜੇ ਉਹ ਮਾਈਨਰ ਸੀਗੇ ਉਹ ਜੈਫਰੀ ਐਪਸਟੀਨ ਦੇ ਕਲਾਇੰਟਸ ਦੇ ਕੋਲ ਉਹਨਾਂ ਨੂੰ ਭੇਜਿਆ ਜਾਂਦਾ ਸੀ, ਅਤੇ ਉਹਨਾਂ ਦੇ ਨਾਲ ਫਿਰ ਜਿਨਸੀ ਦੁਰਵਿਹਾਰ ਹੁੰਦਾ ਸੀ। ਜੈਫਰੀ ਐਪਸਟੀਨ ਜੇਲ੍ਹ ਦੇ ਵਿੱਚ ਜੈਫਰੀ ਐਪਸਟੀਨ ਸੁਸਾਈਡ ਕਰ ਗਏ। ਪਿਛਲੇ ਦਿਨ ਇਹ ਗੱਲ ਵੀ ਕਹੀ ਗਈ ਕਿ ਇਸ ਗੱਲ ਦੇ ਕੋਈ ਹੋਰ ਸੰਕੇਤ ਨਹੀਂ ਕਿ ਜੈਫਰੀ ਐਪਸਟੀਨ ਨੇ ਨੂੰ ਇਲੀਮੀਨੇਟ ਕਰਨ ਲਈ ਕਿਸੇ ਨੇ ਕੋਈ ਹੋਰ ਕੰਮ ਕੀਤੇ ਗਏ ਜਾਂ ਕੋਈ ਉਹਦੇ ਵਿੱਚ ਕੋਈ ਕਹਿ ਲਓ ਵੀ ਕਿਸੇ ਨੇ ਉਹਨਾਂ ਨੂੰ ਮਾਰਿਆ ਜਾਂ ਕਤਲ ਕੀਤਾ, ਕਿਉਂਕਿ ਇਸ ਤਰ੍ਹਾਂ ਦੇ ਵੀ ਦੋਸ਼ ਲੱਗਦੇ ਰਹੇ ਸੀ। ਸੋ ਇਹ ਗੱਲ ਕਹੀ ਗਈ ਕਿ ਜੈਫਰੀ ਐਪਸਟੀਨ ਨੇ ਜੇਲ੍ਹ ਦੇ ਵਿੱਚ ਖੁਦਕੁਸ਼ੀ ਹੀ ਕੀਤੀ ਸੀ। ਪਰ ਹੁਣ ਗੱਲ ਜਿਹੜੀ ਚੱਲੀ ਹੋਈ ਆ ਕਿ ਜੈਫਰੀ ਐਪਸਟੀਨ ਕੋਲ ਇੱਕ ਲਿਸਟ ਸੀ ਵੀ ਕਿਹੜੇ ਕਿਹੜੇ ਵਿਅਕਤੀ ਸਨ ਜਿਹੜੇ ਕਿ ਉਹਨਾਂ ਤੋਂ ਇਸ ਤਰ੍ਹਾਂ ਦੀਆਂ ਫੇਵਰਸ ਲੈਂਦੇ ਸੀ, ਵੀ ਉਹ ਲਿਸਟ ਜਾਰੀ ਕਰੋ। ਇਸ ਲਿਸਟ ਨੂੰ ਵੀ ਬਹੁਤ ਜ਼ਿਆਦਾ ਹਵਾ ਦੇਣ ਵਾਲੇ ਡੋਨਲਡ ਟਰੰਪ ਅਤੇ ਡੋਨਲਡ ਟਰੰਪ ਦੇ ਸਮਰਥਕ ਹੀ ਰਹੇ ਸੀ। ਇਹ ਪਹਿਲਾਂ ਇਹ ਗੱਲ ਕਰਦੇ ਰਹੇ ਕਿ ਉਸ ਲਿਸਟ ਦੇ ਵਿੱਚ ਵੀ ਜਿਹੜੇ ਡੈਮੋਕਰੈਟਸ ਨੇ ਉਹਨਾਂ ਨੇ ਲਿਸਟ ਦੱਬੀ ਹੋਈ ਆ, ਕਿਉਂਕਿ ਇਹਦੇ ਵਿੱਚ ਡੈਮੋਕਰੈਟਸ ਦੇ ਨਾਂ ਹੋਣਗੇ। ਉਹ ਤਾਂ ਬਿਲ ਕਲਿੰਟਨ ਦਾ ਨਾਮ ਲੈਂਦੇ ਰਹੇ ਕਿ ਬਿਲ ਕਲਿੰਟਨ ਦਾ ਸਿੱਧੇ ਤੌਰ 'ਤੇ ਇਹਦੇ ਵਿੱਚ ਨਾਮ ਹੋਏਗਾ, ਅਤੇ ਹੋਰ ਵੀ ਕਈਆਂ ਦੇ ਡੈਮੋਕਰੈਟਸ ਉੱਪਰ ਉਹ ਅਜਿਹੇ ਦੋਸ਼ ਲਗਾਉਂਦੇ ਰਹੇ। ਸੋ ਜਿਹੜਾ ਟਰੰਪ ਦਾ ਬੇਸ ਸੀਗਾ, ਜਿਹੜਾ ਇਹਨਾਂ ਦੇ ਸਮਰਥਕ ਨੇ, ਉਹਨਾਂ ਨੂੰ ਇਸ ਗੱਲ 'ਤੇ ਬਹੁਤ ਰਾਇਲਾ ਪਹਿਲਾਂ ਟਰੰਪ ਹੀ ਕਰਦੇ ਰਹੇ। ਹੁਣ ਜਦੋਂ ਗੱਲ ਆਈ ਟਰੰਪ ਦੇ ਸਮਰਥਕਾਂ ਨੇ ਕਿਹਾ ਕਿ ਵੀ ਲਿਆਓ ਕਿੱਥੇ ਆ ਲਿਸਟ, ਉਹ ਤੁਸੀਂ ਇਸੇ ਕਰਕੇ ਤਾਂ ਜਿੱਤ ਕੇ ਆਏ ਹੋ, ਤੁਸੀਂ ਕਹਿੰਦੇ ਸੀ ਕਿ ਮੈਂ ਜਿਹੜੀ ਟਰਾਂਸਪੇਰੈਂਸੀ ਆ ਉਹ ਬਰਕਰਾਰ ਰੱਖਾਂਗਾ, ਸਾਰੀ ਗੱਲ ਲੋਕਾਂ ਨੂੰ ਖੁੱਲ੍ਹ ਕੇ ਦੱਸੀ ਜਾਏਗੀ, ਹੁਣ ਲਿਆਓ ਲਿਸਟ ਕਿੱਥੇ ਆ। ਹੁਣ ਉਹ ਲਿਸਟ ਨੂੰ ਸਾਂਝੀ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਆ, ਉਹਦੇ ਕਰਕੇ ਸ਼ੱਕ ਇਹ ਪੈ ਗਿਆ ਵੀ ਕਿਤੇ ਇੱਦਾਂ ਤਾਂ ਨਹੀਂ ਕਿ ਡੋਨਲਡ ਟਰੰਪ ਦਾ ਨਾਮ ਵੀ ਉਹਦੇ ਵਿੱਚ ਹੋਵੇ। ਵਾਲ ਸਟਰੀਟ ਜਰਨਲ ਨੇ ਪਿਛਲੇ ਦਿਨੀਂ ਜਿਹੜੀ ਇੱਕ ਉਹ ਰਿਪੋਰਟ ਛਾਪ ਦਿੱਤੀ ਕਿ ਟਰੰਪ ਨੇ ਇੱਕ ਬੜਾ ਭੱਦੀ ਸ਼ਬਦਾਵਲੀ ਵਾਲਾ ਕਾਰਡ ਜਿਹਦੇ ਉੱਪਰ ਇੱਕ ਡਰਾਇੰਗ ਵਾਹੀ ਹੋਈ ਸੀ ਜੈਫਰੀ ਐਪਸਟੀਨ ਦੇ 50ਵੇਂ ਜਨਮ ਦਿਨ 'ਤੇ 2003 ਦੇ ਵਿੱਚ ਉਹਨੂੰ ਭੇਜਿਆ ਸੀ। ਟਰੰਪ ਨੇ ਉਸ ਗੱਲ ਨੂੰ ਖਾਰਜ ਕੀਤਾ, ਟਰੰਪ ਨੇ ਫਿਰ ਮੁਕੱਦਮਾ ਵੀ ਠੋਕ ਦਿੱਤਾ ਵਾਲ ਸਟਰੀਟ ਜਰਨਲ ਦੇ ਉੱਪਰ। ਸੋ ਉਹ ਵੀ ਜਿਹੜਾ ਇੱਕ ਪਹਿਲੂ ਹੈਗਾ ਟਰੰਪ ਵਾਸਤੇ ਡੋਮੈਸਟਿਕਲੀ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ। ਇਹ ਗੱਲ ਮੈਂ ਟ੍ਰੇਡ ਨਾਲ ਜੋੜ ਕੇ ਇਸ ਕਰਕੇ ਕਰ ਰਿਹਾ ਕਿ ਕਈਆਂ ਨੂੰ ਇਹ ਲੱਗਦਾ ਕਿ ਜਿਹੜਾ ਉੱਧਰਲੇ ਵਾਲੇ ਪਾਸੇ ਟਰੰਪ ਉੱਪਰ ਹੁਣ ਸ਼ਿਕੰਜਾ ਕੱਸਿਆ ਜਾਂਦਾ ਪ੍ਰਤੀਤ ਹੁੰਦਾ ਪਿਆ, ਕਿਤੇ ਇੱਦਾਂ ਤਾਂ ਨਹੀਂ ਵੀ ਆਹ ਟ੍ਰੇਡ ਵਾਰ ਨੂੰ ਇੱਕ ਬਹੁਤ ਵੱਡੀ ਡਿਸਟਰੈਕਸ਼ਨ ਦੇ ਤੌਰ 'ਤੇ ਟਰੰਪ ਵੱਲੋਂ ਇਸਤੇਮਾਲ ਕੀਤਾ ਜਾਵੇ। ਅਤੇ ਜੇ ਆ ਟ੍ਰੇਡ ਵਾਰ ਵਾਲਾ ਪਹਿਲੂ ਮਗਿਆ ਰਹੇਗਾ ਅਤੇ ਉਹਦੇ ਨਾਲ ਜੈਫਰੀ ਐਪਸਟੀਨ ਦੀਆਂ ਫਾਈਲਸ ਨਾਲ ਰਿਲੇਟਡ ਜਿਹੜੀ ਕੰਟਰੋਵਰਸੀ ਆ, ਐਟਲੀਸਟ ਉਹਨੂੰ ਕਾਊਂਟਰ ਕਰਨ ਦੇ ਵਾਸਤੇ ਮੀਡੀਆ ਸਾਈਕਲ ਦੇ ਵਿੱਚ ਕੁਝ ਵੱਖਰੀਆਂ ਜਿਹੜੀਆਂ ਸਟੋਰੀਜ਼ ਨੇ ਉਹ ਸਰਕੂਲੇਟ ਹੁੰਦੀਆਂ ਰਹਿਣਗੀਆਂ ਕਿ ਜੈਫਰੀ ਐਪਸਟੀਨ ਵਾਲੇ ਮਾਮਲੇ ਦੇ ਵਿੱਚ ਹੁਣ ਜਿਹੜੇ ਅਮਰੀਕਾ ਦੇ ਅਟੋਰਨੀ ਜਨਰਲ ਨੇ ਪੈਮ ਬੌਂਡੀ, ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਬੜੇ ਸਵਾਲ ਉੱਠਦੇ ਪਏ ਨੇ। ਅਤੇ ਜਿਹੜੇ ਜੈਫਰੀ ਐਪਸਟੀਨ ਦੇ ਪਾਰਟਨਰ ਸੀ ਜਸਲੀਨ ਮੈਕਸਵੈਲ, ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਅਤੇ ਮੈਕਸਵੈਲ ਨੂੰ ਮਿਲਣ ਦੇ ਵਾਸਤੇ ਵੀ ਹੁਣ ਤਰਲੋ ਮੱਛੀ ਹੋਏ ਨੇ ਪੈਮ ਬੌਂਡੀ ਦੇ ਦਫ਼ਤਰ ਦੇ ਅਧਿਕਾਰੀ। ਅਤੇ ਕਈਆਂ ਦਾ ਇਹ ਕਹਿਣਾ ਵੀ ਕਿਤੇ ਇੱਦਾਂ ਤਾਂ ਨਹੀਂ ਕਿ ਮੈਕਸਵੈਲ ਦੇ ਕੋਲ ਕੋਈ ਅਜਿਹੀ ਜਾਣਕਾਰੀ ਹੈ ਜਿਹਨੂੰ ਕਵਰ ਅਪ ਕਰਨਾ ਚਾਹੁੰਦੇ ਨੇ। ਸੋ ਇੱਧਰਲੇ ਪਾਸੇ ਟਰੰਪ ਵਾਸਤੇ ਕਾਫ਼ੀ ਵੱਡੀ ਇੱਕ ਸਮੱਸਿਆ ਬਣੀ ਹੋਈ ਆ ਐਪਸਟੀਨ ਫਾਈਲਸ। ਹਾਲਾਂਕਿ ਇਹ ਕਹਿ ਦਿੱਤਾ ਗਿਆ ਕਿ ਐਪਸਟੀਨ ਫਾਈਲਸ ਦੇ ਨਾਲ ਰਿਲੇਟਡ ਜਿਹੜੀ ਸਾਰੀ ਜਿਊਰੀ ਟੈਸਟੀਮਨੀ ਆ, ਜਿਹੜੇ ਸਾਰੇ ਉਹਦੇ ਦਸਤਾਵੇਜ਼ ਨੇ, ਉਹ ਜਾਰੀ ਕਰ ਦਿਓ। ਕਈਆਂ ਦਾ ਮੰਨਣਾ ਇਹ ਵੀ ਇੱਕ ਬਹੁਤ ਵੱਡਾ ਪੋਲੀਟੀਕਲ ਪੈਂਤਰਾ ਹੈ, ਕਿਉਂਕਿ ਜਿਹੜੀ ਉਹਦੇ ਵਿੱਚ ਬਹੁਤ ਸਾਰੀ ਜਿਊਰੀ ਟੈਸਟੀਮਨੀ ਆ ਉਹ ਗੁਪਤ ਹੁੰਦੀ ਆ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਬਿਆਨ ਦਿੱਤੇ ਉਹ ਮਾਈਨਰ ਸੀਗੇ, ਉਹਨਾਂ ਦੇ ਨਾਮ ਉਹਦੇ ਵਿੱਚ ਜਨਤਕ ਨਹੀਂ ਹੋਏ ਹੋਏ। ਬਹੁਤ ਸਾਰੇ ਪਹਿਲੂ ਅਜਿਹੇ ਨੇ ਜਿਹੜੇ ਕਿ ਸਿੱਧੇ ਤੌਰ 'ਤੇ ਇੰਨਾ ਹੀ ਸਟ੍ਰੇਟ ਫਾਰਵਰਡ ਡਾਕੂਮੈਂਟ ਰਿਲੀਜ਼ ਨਹੀਂ ਕੀਤੇ ਜਾ ਸਕਦੇ। ਸੋ ਡੋਨਲਡ ਟਰੰਪ ਵੱਲੋਂ ਇਹ ਹੁਕਮ ਦੇਣਾ ਕਿ ਐਪਸਟੀਨ ਦੀਆਂ ਫਾਈਲਸ ਨਾਲ ਰਿਲੇਟਡ ਸਾਰੇ ਦਸਤਾਵੇਜ਼ ਅਤੇ ਜਿਊਰੀ ਰਿਲੇਟਡ ਡਾਕੂਮੈਂਟਸ ਉਹ ਸਾਰੇ ਜਾਰੀ ਕਰ ਦਿਓ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਪੈਂਤਲਾ, ਕਿਉਂਕਿ ਇਸ ਕੰਮ ਦੇ ਵਿੱਚ ਬਹੁਤ ਲੰਬਾ ਸਮਾਂ ਲੱਗ ਜਾਣਾ ਕਿ ਜੇ ਡਾਕੂਮੈਂਟਸ ਦੀ ਪੁਣ ਛਾਣ ਕਰ ਰਹੇ ਹਾਂ, ਅਸੀਂ ਸਹੀ ਤਰੀਕੇ ਨਾਲ ਉਹਨਾਂ ਨੂੰ ਰਿਲੀਜ਼ ਕਰਨਾ, ਉਹਦੀ ਪੂਰੀ ਅਦਾਲਤੀ ਕਾਰਵਾਈ, ਕਿ ਇੱਦਾਂ ਨਹੀਂ ਹੋਏਗਾ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਹੀ ਉਹ ਫਾਈਲ ਰਿਲੀਜ਼ ਹੋ ਕੇ ਮਾਮਲਾ ਠੰਡੇ ਬਸਤੇ 'ਚ ਪੈ ਜਾਵੇ। ਅਤੇ ਜਿੰਨੀ ਦੇਰ ਤੱਕ ਟਰੰਪ ਵਾਸਤੇ ਐਪਸਟੀਨ ਫਾਈਲਸ ਅਤੇ ਹੋਰ ਜਿਹੜੇ ਕੁਝ ਡੋਮੈਸਟਿਕ ਇਸ਼ੂਜ਼ ਵਾਲੇ ਜਿਹੜੇ ਪਹਿਲੂ ਨੇ ਉਹ ਬਣੇ ਰਹਿਣਗੇ, ਉੰਨੀ ਦੇਰ ਹੀ ਕੋਸ਼ਿਸ਼ਾਂ ਇਹ ਚੱਲਦੀਆਂ ਰਹਿਣਗੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਹੋਰ ਨਿਊਜ਼ ਉਹਨੂੰ ਵੀ ਬਣਾ ਕੇ ਰੱਖਿਆ ਜਾ ਸਕੇ। ਅਤੇ ਕੀ ਟੈਰਿਫਸ ਉਹ ਇੱਕ ਖਬਰ ਰਹੇਗੀ ਕਿ ਜਿਹਦੀ ਧੂਣੀ ਬਲਦੀ ਰਹੇ ਤਾਂ ਧਿਆਨ ਭਟਕਿਆ ਰਹੇਗਾ। ਸੋ ਵੇਖਦੇ ਹਾਂ ਕੀ ਹੁੰਦਾ। ਅੱਛਾ, ਹੁਣ ਇਹ ਕਰਦੇ ਹਾਂ ਇੱਕ ਬ੍ਰੇਕ ਲੈਂਦੇ ਹਾਂ ਛੋਟੀ ਜੀ, ਅਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਐਕਚੁਅਲੀ ਇੱਕ ਤੁਹਾਡੇ ਨਾਲ ਗੱਲ ਨਾ ਮੈਂ ਹੋਰ ਸਾਂਝੀ ਕਰਨੀ ਆ। ਇਹ ਵੀ ਦੇਖਿਓ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਕਿ ਆਡੀਟਰ ਜਨਰਲ ਵੱਲੋਂ ਜਿਹੜੀਆਂ ਵੱਖੋ ਵੱਖਰੀਆਂ ਰਿਪੋਰਟਾਂ ਬਣਾਈਆਂ ਜਾਂਦੀਆਂ ਨੇ, ਕਿਉਂਕਿ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ, ਫੈਡਰਲ ਸਰਕਾਰ ਵੱਲੋਂ ਲਾਗੂ ਕੀਤੇ ਪ੍ਰੋਗਰਾਮਸ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਸਵਾਲੀਆ ਨਿਸ਼ਾਨ ਬਹੁਤ ਨੇ। ਅਜਿਹਾ ਹੀ ਇੱਕ ਸਵਾਲੀਆ ਨਿਸ਼ਾਨ ਪਿਛਲੇ ਦਿਨੀ ਉੱਠਿਆ ਜਿਹੜਾ ਸਰਕਾਰ ਨੇ 2020 ਦੇ ਵਿੱਚ ਇੱਕ ਪ੍ਰੋਗਰਾਮ ਲਾਂਚ ਕੀਤਾ ਸੀ, ਦ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ, VISP। ਹਾਲਾਂਕਿ ਇੱਥੇ ਅਜੇ ਆਡੀਟਰ ਜਨਰਲ ਦੀ ਕੋਈ ਰਿਪੋਰਟ ਤਾਂ ਨਹੀਂ ਸਾਹਮਣੇ ਆ ਰਹੀ, ਪਰ ਇਸ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਫੰਡ ਸਰਕਾਰ ਨੇ ਐਲੋਕੇਟ ਕੀਤਾ ਸੀ, ਉਹ ਜਿੰਨੇ ਪੈਸੇ ਸਰਕਾਰ ਨੇ ਕਿਹਾ ਸੀ ਵੀ ਲੋਕਾਂ ਵਾਸਤੇ ਹੋਣਗੇ, ਉਹਦਾ ਇੱਕ ਥੋੜ੍ਹਾ ਜਿਹਾ ਹਿੱਸਾ ਹੀ ਲੋਕਾਂ ਤੱਕ ਪਹੁੰਚਿਆ। ਸੋ ਥੋੜ੍ਹੀ ਜਿਹੀ ਗੱਲ ਉਹਦੇ ਬਾਰੇ ਵੀ ਕਰਨੀ, ਪਿਛਲੇ ਦਿਨੀ ਵੀ ਇਹ ਗੱਲ ਉੱਠੀ ਸੀ, ਪਰ ਇਹਦੇ ਬਾਰੇ ਕੈਨੇਡਾ ਦੀ ਹੈਲਥ ਮਿਨਿਸਟਰ ਦਾ ਕੀ ਕਹਿਣਾ, ਉਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲੈਣ ਦਿਓ। ਜਦੋਂ ਕੋਵਿਡ-19 ਵਾਸਤੇ ਵੈਕਸੀਨੇਸ਼ਨ ਦੀ ਕੈਂਪੇਨ ਸ਼ੁਰੂ ਹੋਈ ਉਦੋਂ ਇਹ ਗੱਲ ਸਾਹਮਣੇ ਆਉਣ ਲੱਗੀ ਕਿ ਕੁਝ ਲੋਕਾਂ ਨੂੰ ਵੈਕਸੀਨ ਕਰਕੇ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ, ਕਈਆਂ ਨੂੰ ਬਹੁਤ ਲੌਂਗ ਟਰਮ ਵੈਕਸੀਨ ਦੇ ਇੰਪੈਕਟ ਹੋ ਰਹੇ ਨੇ। ਫਿਰ 2020 ਦੇ ਵਿੱਚ ਸਰਕਾਰ ਨੇ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ VISP ਲਾਂਚ ਕੀਤਾ ਸੀ। ਇਹਦੇ ਵਿੱਚੋਂ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲਣਾ ਸੀ ਜਿਨ੍ਹਾਂ ਨੂੰ ਵੈਕਸੀਨ ਲਗਵਾਉਣ ਤੋਂ ਬਾਅਦ, ਕੋਵਿਡ-19 ਵੈਕਸੀਨ ਲਗਵਾਉਣ ਤੋਂ ਬਾਅਦ ਕੋਈ ਸੀਰੀਅਸ ਕੋਈ ਸਿਹਤ ਸਮੱਸਿਆ ਹੋ ਗਈ ਜਾਂ ਕੋਈ ਪਰਮਾਨੈਂਟ ਸਮੱਸਿਆ ਦੇ ਉਹ ਸ਼ਿਕਾਰ ਹੋ ਗਏ। ਇਹਦੇ ਵਾਸਤੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ PHAC ਨੇ ਕੀਤਾ ਕਿ ਇਸ ਪ੍ਰੋਗਰਾਮ ਨੂੰ ਐਡਮਿਨਿਸਟਰ ਕਰਨ ਦਾ ਠੇਕਾ ਦੇ ਦਿੱਤਾ ਇੱਕ ਪ੍ਰਾਈਵੇਟ ਕੰਪਨੀ ਨੂੰ। ਇਹ ਕੰਮ ਬੜਾ ਚੱਲਦਾ ਰਿਹਾ ਨਾ ਕਿ ਜੀ ਠੀਕ ਆ ਆਹ ਕੰਮ ਤਾਂ ਸਾਡੇ ਡਿਪਾਰਟਮੈਂਟ ਦਾ, ਪਰ ਅਸੀਂ ਕੰਟਰੈਕਟ ਦੇ ਦਿੰਦੇ ਹਾਂ ਦੂਜਿਆਂ ਨੂੰ। ਆ ਪ੍ਰਾਈਵੇਟ ਕੰਟਰੈਕਟਿੰਗ ਦੇ ਕਰਕੇ ਵੀ ਸਰਕਾਰ ਨੇ ਖਰਚੇ ਬੜੇ ਵਧਾਏ ਆਪਣੇ। ਸਰਕਾਰ ਨੇ ਕਾਹਦੇ ਖਰਚੇ ਵਧਾਏ, ਉਹ ਤੁਹਾਡੇ ਮੇਰੇ ਵਰਗਿਆਂ ਦੇ ਸਿਰ 'ਤੇ ਹੁਣ ਟੈਕਸ ਦਾ ਭਾਰ ਪੈਣਾ ਕਿਉਂਕਿ ਡੈਫੀਸਿਟ ਬਹੁਤ ਵੱਧ ਚੁੱਕਾ ਹੋਇਆ। ਉਹਦੇ ਕਰਕੇ ਹੀ ਹੁਣ ਜਿਹੜੀਆਂ ਸਰਵਿਸਿਜ਼ ਦੇ ਵਿੱਚੋਂ ਕੁਝ ਕਟੌਤੀਆਂ ਹੋਣਗੀਆਂ ਜਾਂ ਟੈਕਸ ਵਧਣਗੇ ਜਾਂ ਜਿਹੜੇ ਸਾਡੇ ਡੈਫੀਸਿਟ ਵੱਧ ਰਹੇ ਨੇ, ਅਲਟੀਮੇਟਲੀ ਉਹ ਭਾਰ ਲੋਕਾਂ ਦੇ ਸਿਰ 'ਤੇ ਆਉਣਾ। ਇਹਦੇ ਵਾਸਤੇ $54.1 million ਟੋਟਲ ਹੁਣ ਤੱਕ ਸਰਕਾਰ ਦੇ ਚੁੱਕੀ ਆ। ਪਰ ਗੱਲ ਧਿਆਨ ਨਾਲ ਸੁਣਿਓ, ਇਹ ਜਿਹੜਾ ਕੰਟਰੈਕਟ ਸੀ PHAC ਨੇ ਦੇ ਤਾ ਓਕਸੈਰੋ ਇਨਕਾਰਪੋਰੇਸ਼ਨ ਨਾਮ ਦੀ ਕੰਪਨੀ ਨੂੰ, ਅਕਾਊਂਟਿੰਗ ਫਰਮ ਹੈ, ਕਿ ਭਾਈ ਤੁਸੀਂ ਦੇਖਿਓ ਜਿਹੜੇ ਲੋਕ ਕਲੇਮ ਪਾਉਣਗੇ ਜਿਨ੍ਹਾਂ ਨੂੰ ਵੈਕਸੀਨ ਲਵਾਉਣ ਤੋਂ ਬਾਅਦ ਜ਼ਿਆਦਾ ਵੱਡੀ ਕੋਈ ਸਿਹਤ ਸਮੱਸਿਆ ਆ ਗਈ, ਤੁਸੀਂ ਮੁਆਵਜ਼ੇ ਵਗੈਰਾ ਵੰਡੀ ਚੱਲਿਓ। $54.1 million ਲੋਕਾਂ ਦੇ ਪੈਸਿਆਂ ਦੇ ਵਿੱਚੋਂ ਮੁਆਵਜ਼ੇ ਦੇਣ ਦੇ ਵਾਸਤੇ ਸਰਕਾਰ ਵੱਲੋਂ ਹੁਣ ਤੱਕ ਜਾਰੀ ਕੀਤੇ ਗਏ ਨੇ। $54.1 million ਦੇ ਵਿੱਚੋਂ ਲੋਕਾਂ ਤੱਕ ਕਿੰਨੇ ਪੈਸੇ ਪਹੁੰਚੇ ਜਿਨ੍ਹਾਂ ਨੂੰ ਮੁਆਵਜ਼ੇ ਦੀ ਜ਼ਰੂਰਤ ਸੀ ਜਾਂ ਜਿਹੜੇ ਮੁਆਵਜ਼ੇ ਲਈ ਕੁਆਲੀਫਾਈ ਕਰਦੇ ਸੀ? $18.1 million। ਜਿਹੜਾ ਬਾਕੀ ਦਾ $36.3 million ਉਹ ਅਕਸੈਰੋ ਦੀਆਂ ਐਡਮਿਨਿਸਟ੍ਰੇਟਿਵ ਕੋਸਟਸ ਨੇ। ਸੋ ਇਹ 33% ਪੈਸਾ ਹੀ ਇਸ ਪ੍ਰੋਗਰਾਮ ਦਾ ਪਹੁੰਚਿਆ ਲੋਕਾਂ ਤੱਕ, ਬਾਕੀ ਅਬਾਊਟ 67% ਉਹ ਐਡਮਿਨਿਸਟ੍ਰੇਟਿਵ ਕੋਸਟ ਹੈ। $54 million ਤੋਂ $36.3 million ਐਡਮਿਨਿਸਟ੍ਰੇਟਿਵ ਕੋਸਟ, ਉਹਦੇ ਵਿੱਚੋਂ ਬਾਕੀ ਦੇ ਪੈਸੇ ਬਸ ਲੋਕਾਂ ਤੱਕ ਪਹੁੰਚੇ ਨੇ ਅਬਾਊਟ $18 million। ਅਤੇ ਜਿਹੜੇ ਸਾਡੇ ਹੁਣ ਹੈਲਥ ਮਿਨਿਸਟਰ ਨੇ ਕੈਨੇਡਾ ਦੇ, ਉਹਨਾਂ ਦਾ ਨਾਮ ਹੈ ਮੈਰਜੂਰੀ ਮਾਈਕਲ, ਜਿਹੜੇ ਕਿ ਹੁਣ ਕਾਰਨੀ ਕੈਬਿਨੇਟ ਦੇ ਵਿੱਚ ਹੈਲਥ ਮਿਨਿਸਟਰ ਨੇ, ਉਹਨਾਂ ਨੇ ਪਹਿਲਾਂ ਕੀ ਕਿਹਾ, ਕਹਿੰਦੇ ਇਟਸ ਅਨਐਕਸੈਪਟੇਬਲ ਕਿ ਇੱਦਾਂ ਦਾ ਕੰਮ ਹੋ ਰਿਹਾ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਨੂੰ ਅਸੀਂ ਇੰਪਰੂਵ ਕਰ ਸਕੀਏ। ਫਿਰ ਕਹਿੰਦੇ ਐਵਰੀ ਆਪਸ਼ਨ ਇਜ਼ ਔਨ ਦਾ ਟੇਬਲ ਰਿਗਾਰਡਿੰਗ ਰੀਨਿਊਇੰਗ ਅਕਸੈਰੋਜ਼ ਕੰਟਰੈਕਟ, ਜਿਹੜਾ ਕਿ ਅਗਲੇ ਸਾਲ ਐਕਸਪਾਇਰ ਹੋਣਾ ਅਜੇ। ਸੋ ਅਗਲੇ ਸਾਲ ਤੱਕ ਕੀ ਇਸੇ ਤਰ੍ਹਾਂ ਜਿਹੜੇ ਪੈਸਿਆਂ ਉਹ ਜ਼ਾਇਆ ਹੁੰਦੇ ਰਹਿਣਗੇ? ਅਤੇ ਮਿਨਿਸਟਰ ਦਾ ਇਹ ਕਹਿਣਾ ਵੀ ਅਸੀਂ ਕੋਸ਼ਿਸ਼ ਕਰਾਂਗੇ ਇੰਪਰੂਵ ਕਰੀਏ, ਇਹ ਅਨਐਕਸੈਪਟੇਬਲ ਆ। ਇਹ ਐਕਚੁਲੀ ਮਿਨਿਸਟਰ ਦੀ ਇਹ ਸਟੇਟਮੈਂਟ ਮੈਨੂੰ ਤਾਂ ਅਨਐਕਸੈਪਟੇਬਲ ਲੱਗਦੀ ਆ, ਗੱਲਾਂ ਦਾ ਖੜਾ ਇਹ। ਜਿਹੜੇ ਕੰਟਰੈਕਟਸ ਕੀ ਹੁੰਦੇ ਨੇ ਇਹਨਾਂ ਕੰਪਨੀਆਂ ਦੇ ਨਾਲ, ਉਹ ਵੀ ਇਸ ਹਿਸਾਬ ਦੇ ਹੋ ਰਹੇ ਨੇ ਕਿ ਉਹਦੇ ਵਿੱਚ ਕੋਈ ਜਵਾਬਦੇਹੀ ਨਹੀਂ ਆ। ਜਿਵੇਂ ਅਸੀਂ ਪਹਿਲਾਂ ਆਡੀਟਰ ਜਨਰਲ ਵੱਲੋਂ ਤਿਆਰ ਕੀਤੀਆਂ ਰਿਪੋਰਟਾਂ ਦੀ ਗੱਲ ਕਰਦੇ ਸੀ, ਉਹਦੇ ਵਿੱਚ ਇਹ ਗੱਲ ਤਾਂ ਆ ਜਾਂਦੀ ਹੈ ਜੀ ਆਹ ਇੱਥੇ ਗਲਤੀ ਹੋਈ, ਇੱਥੇ ਆਹ ਪੋਲਿਸੀ ਫੇਲ ਹੋਈ, ਇੱਥੇ ਪੈਸੇ ਵੱਧ ਖਰਚ ਹੋ ਗਏ। ਉਹਦੀ ਜਵਾਬਦੇਹੀ ਕੀ ਆ? ਅਲਟੀਮੇਟਲੀ ਉਹਦਾ ਬਣਦਾ ਕੀ ਆ? ਕੈਨੇਡਾ ਦੇ ਵਿੱਚ ਇਹ ਸਾਡੇ ਸੁਣਨ ਵਾਲੇ ਤੁਸੀਂ ਵੀ ਇਸ ਗੱਲ ਨੂੰ ਵਾਰ ਵਾਰ ਹਾਈਲਾਈਟ ਕਰਦੇ ਹੋ, ਸਭ ਤੋਂ ਵੱਡੀ ਸਮੱਸਿਆ ਹੀ ਅਕਾਊਂਟੇਬਿਲਿਟੀ ਦੀ ਹੋ ਗਈ ਆ। ਸਾਡੇ ਪ੍ਰੋਬਲਮ ਉਹ ਹੋ ਚੁੱਕੀ ਆ ਕਿ ਬਿਮਾਰੀ ਤਾਂ ਪਛਾਣ ਲੈਂਦੇ ਹਾਂ, ਦਵਾਈ ਨਹੀਂ ਦਿੰਦੇ। ਪਤਾ ਹੈ ਕਿ ਆਹ ਫਲਾਨੀ ਥਾਂ 'ਤੇ ਘੁਣ ਲੱਗਾ ਹੋਇਆ ਜਿਹੜਾ ਕਿ ਲੱਕੜ ਨੂੰ ਖੋਖਲਾ ਕਰ ਰਿਹਾ, ਪਰ ਉਸ ਨੂੰ ਦਰੁਸਤ ਕਰਨ ਦੇ ਵਾਸਤੇ ਕੋਈ ਜਿਹੜੀ ਕਾਰਵਾਈ ਆ ਉਹ ਪਿਛਲੇ ਸਾਲਾਂ ਦੇ ਵਿੱਚ ਨਹੀਂ ਹੋਈ। ਅੱਖਾਂ ਮੀਟ ਕੇ ਬੈਠਾ ਕਬੂਤਰ ਇਹ ਸੋਚਦਾ ਕਿ ਬਿੱਲੀ ਵਾਲਾ ਖਤਰਾ ਟਲ ਗਿਆ ਹੈ। ਅਨਫੋਰਚੁਨੇਟਲੀ ਕੈਨੇਡਾ ਇਸੇ ਹਿਸਾਬ ਦੇ ਨਾਲ ਓਪਰੇਟ ਕਰਦਾ ਰਿਹਾ ਪਿਛਲੇ ਸਾਲਾਂ 'ਚ, ਜਿਹਦੇ ਖਾਮਿਆਜ਼ੇ ਜਿਹਦੇ ਨਤੀਜੇ ਹੁਣ ਸਾਡੇ ਸਾਹਮਣੇ ਨੇ। ਸਰਕਾਰਾਂ ਦੇ ਪਿਛਲੇ ਸਾਲਾਂ ਦੇ ਵਿੱਚ ਡੈਫੀਸਿਟ ਇੰਨੇ ਵੱਧ ਚੁੱਕੇ ਨੇ ਕਿ ਹੁਣ ਜਦੋਂ ਆ ਟ੍ਰੇਡ ਵਾਰ ਵਾਲਾ ਖਤਰਾ ਮੰਡਰਾਉਂਦਾ ਪਿਆ, ਜਿਹੜੇ ਬਜਟਸ ਨੇ ਗਵਰਨਮੈਂਟਸ ਦੇ ਬੁਰੀ ਤਰ੍ਹਾਂ ਹਿੱਲੇ ਨੇ ਉਹ। COVID-19 ਤੋਂ ਪਹਿਲਾਂ ਵੀ ਜੇ ਅਸੀਂ ਕੈਨੇਡਾ ਦੀ ਗੱਲ ਕਰੀਏ ਫੈਡਰਲ ਲੈਵਲ 'ਤੇ, COVID-19 ਤੋਂ ਪਹਿਲਾਂ ਵੀ ਡੈਫੀਸਿਟ ਚੱਲਦੇ ਆ ਰਹੇ ਸੀ। ਜੇ ਮੈਂ ਗਲਤ ਨਾ ਹੋਵਾਂ ਟਰੂਡੋ ਸਰਕਾਰ ਦਾ ਇੱਕ ਵੀ ਬਜਟ ਬੈਲੈਂਸ ਸਰਪਲਸ ਛੱਡੋ ਬੈਲੈਂਸ ਵੀ ਨਹੀਂ ਸੀ। ਅਤੇ ਉਸ ਤੋਂ ਬਾਅਦ ਕੋਵਿਡ ਦੇ ਵਿੱਚ ਜਿਹੜੇ ਵੱਡੇ ਖਰਚੇ ਕੀਤੇ ਗਏ, ਜਿਹਦੇ ਬਾਰੇ ਪਿਛਲੇ ਦਿਨੀ ਇੱਕ ਰਿਪੋਰਟ ਇਹ ਵੀ ਆਈ ਆ ਕਿ ਜਿਹੜਾ ਇਨਫਲੇਸ਼ਨ ਦੇ ਵਿੱਚ ਇੰਨਾ ਵਾਧਾ ਹੋਇਆ ਕੈਨੇਡਾ 'ਚ, ਉਹਦੇ ਪਿੱਛੇ ਬੈਂਕ ਆਫ ਕੈਨੇਡਾ ਦੀ ਪੋਲਿਸੀਜ਼ ਇੰਨੀਆਂ ਜ਼ਿੰਮੇਵਾਰ ਨਹੀਂ ਸੀ। ਸਰਕਾਰ ਵੱਲੋਂ ਕੀਤੇ ਵੱਡੇ ਖਰਚੇ ਡਿਊਰਿੰਗ ਦਾ ਕੋਵਿਡ ਪੈਂਡੈਮਿਕ, ਉਹਨਾਂ ਨੇ ਜ਼ਿਆਦਾ ਕੰਮ ਖਰਾਬ ਕੀਤਾ। ਅਤੇ ਇਹੀ ਉਹ ਗੱਲਾਂ ਸੀ ਜਿਹੜੇ ਕੰਜ਼ਰਵੇਟਿਵ ਅਤੇ ਪੋਲੀਐਫ ਕਹਿੰਦੇ ਆ ਰਹੇ ਸੀ। ਕਈ ਵਾਰ ਜਦੋਂ ਇਹ ਗੱਲ ਕਰੋ ਕਈਆਂ ਨੂੰ ਲੱਗਦਾ ਵੀ ਇਹ ਕੰਜ਼ਰਵੇਟਿਵ ਪੱਖੀ ਗੱਲ ਹੈ, ਪਰ ਮਕਸਦ ਸਿਰਫ ਇਹ ਹੈ ਕਿ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਬਾਰ ਬਾਰ ਰਿਮਾਈਂਡਰ ਦੇ ਤੌਰ 'ਤੇ ਰੱਖੀਆਂ ਜਾਂਦੀਆਂ ਰਹਿਣ। ਇਹ ਪਰਪਸ ਕਿਸੇ ਨੂੰ ਸਹੀ ਆ ਗਲਤ ਠਹਿਰਾਉਣ ਦਾ ਨਹੀਂ ਹੈ, ਪਰ ਜੋ ਹਕੀਕਤ ਹੈ, ਜੋ ਸਹੀ ਗੱਲ ਆ, ਉਹਨੂੰ ਮੂਹਰੇ ਰੱਖਣਾ ਜ਼ਰੂਰੀ ਹੈ, ਸੋ ਦੈਟ ਉਹਦੇ ਮੁਤਾਬਕ, ਉਹਦੇ ਆਧਾਰ ਦੇ ਉੱਪਰ ਸਾਰੀ ਸਥਿਤੀ ਦੀ ਅਸੈਸਮੈਂਟ ਕੀਤੀ ਜਾ ਸਕੇ। ਜਿਹੜੀ ਇਹ ਵਟਸਐਪ 'ਤੇ ਮੈਸੇਜ ਆਇਆ ਵੀ ਇਹ ਕਿਹੜੀ ਕੰਪਨੀ ਹੈ ਜਿਨ੍ਹਾਂ ਨੂੰ ਕੰਟਰੈਕਟ ਦਿੱਤਾ ਗਿਆ ਸੀ ਇਹ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ ਐਡਮਿਨਿਸਟਰ ਕਰਨ ਦਾ? ਇਹਦਾ ਨਾਮ ਹੈ ਜੀ ਓਕਸੈਰੋ, ਓ ਐਕਸ ਏ ਆਰ ਓ, ਦੈਟਸ ਦ ਨੇਮ ਆਫ ਦ ਕੰਪਨੀ, ਓਕਸੈਰੋ।